ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਨ ਹਾਰ ਕ੍ਰੋਧ ਕਟੋਰੀ ਮੋਹਬਰੀ ਪੀਲਾਵਾ ਅਹੰਕਾਰ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਨ ਹਾਰ ਕ੍ਰੋਧ ਕਟੋਰੀ ਮੋਹਬਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਕਰਨੀ ਲਾਹਨ ਸਤ ਗੁਣ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਲ ਘਿਓ ਸਰਮ ਮਾਸ ਆਹਾਰ ਗੁਰਮੁਖ ਪਾਈਆ ਨਾਨਕਾ ਖਾਦਾ ਜਾਹੇ ਬੇਕਾਰ ਗੁਣ ਮੰਡੇ ਕਰ ਸੀਲ ਘਿਓ ਸਰਮ ਮਾਸ ਆਹਾਰ ਗੁਰਮੁਖ ਪਾਈਆ ਨਾਨਕਾ ਖਾਦਾ ਜਾਹੀ ਬਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਗੁਰਗੱਦੀ ਦੇ ਮਾਲਕ ਤਮਾਮ ਸੰਸਾਰ ਵਿੱਚ ਇੱਕ ਅਮੋਲਕ ਜਿਹਾ ਨਾਮ ਤੇ ਬਾਣੀ ਦਾ ਖਜ਼ਾਨਾ ਵੰਡਣਹਾਰੇ ਜ਼ਿੰਦਗੀ ਦੀ ਰਹੋ ਰੀਤ ਦਾ ਮਾਰਗ ਦਰਸਾਣੇ ਹਾਰੇ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਗੁਰਮਤ ਅਮੋਲਕ ਬਖਸ਼ਿਸ਼ ਰਹਿਮਤ ਦੇ ਅਮੋਲਕ ਖਜ਼ਾਨਾ ਸਤਿਗੁਰੂ ਜੀ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਆਏ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਸਾਂਝੀ ਕਰਨ ਹਿੱਤ ਇਸ ਸਮੇਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਪਾਵਨ ਦਰ ਨਾਲ ਜੁੜਦੇ ਆ। ਪੀਟੀਸੀ ਚੈਨਲ ਰਾਹੀਂ ਆਪਣੇ ਆਪਣੇ ਘਰਾਂ ਵਿਚ ਗੁਰ ਸ਼ਬਦ ਦੀ ਸੰਗਤ ਕਰਦਿਆਂ ਜੁੜਦਿਆਂ ਜੁੜ ਬੈਠੇ ਸਮੂਹ ਗੁਰੂ ਸਵਾਰਿਆਂ ਨੂੰ ਸਾਹਿਬ ਦੀ ਰਹਿਮਤ ਪ੍ਰਾਪਤ ਹੋਈ ਜੋ ਅੱਜ ਦਾ ਇਹ ਪਾਵਨ ਹੁਕਮ ਸਾਨੂੰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਇਆ। ਭਾਈ ਸਾਹਿਬ ਜੀ ਭਾਈ ਦਿਲਰਾਜ ਸਿੰਘ ਜੀ ਜੋ ਇਸ ਸਮੇਂ ਗੁਰ ਸ਼ਬਦ ਦੀ ਸਾਂਝ ਕਰਦਿਆਂ ਸਾਥ ਜੁੜ ਬੈਠੇ ਆਓ ਸਾਹਿਬ ਦੀ ਅਸੀਸ ਪ੍ਰਾਪਤ ਕਰੀਏ ਇਹ ਬਾਣੀ ਦੇ ਅਮੋਲਕ ਖਜ਼ਾਨੇ ਨੂੰ ਸੰਭਾਲਣ ਦੇ ਲਈ ਸੁਰਤ ਦੀ ਤਿਜੋਰੀ ਬਣਾਈਏ। ਬਾਹਰ ਪੈਸਾ ਕਮਾਇਆ ਜਾਂਦਾ ਉਸ ਨੂੰ ਸੰਭਾਲਣ ਦੇ ਲਈ ਅਸੀਂ ਬਹੁਤ ਵਧੀਆ ਢੰਗ ਦੀ ਸੁਰੱਖਿਅਤ ਥਾਂ ਲੱਭਦੇ ਹਾਂ ਤਾਂ ਕਿ ਇਹ ਮੇਰਾ ਕਮਾਇਆ ਪੈਸਾ ਸੰਭਾਲਿਆ ਰਹੇ। ਗੁਰ ਸ਼ਬਦ ਦੀ ਅਮੋਲਕ ਬਰਕਤ ਦੀ ਇੱਕ ਖਜ਼ਾਨਾ ਹੈ ਇਸ ਨੂੰ ਸੰਭਾਲਣ ਦੇ ਲਈ ਸੁਰਤ ਦੀ ਇਕਾਗਰਤਾ ਤੇ ਇਸ ਸ਼ਬਦ ਦੀ ਸਾਂਝ ਕਰਨ ਲਈ ਅੰਦਰ ਦੀ ਚੇਤਨਾ ਬੜੀ ਸ਼ਰਧਾ ਭਰੀ ਤੇ ਵਿਸ਼ਵਾਸ ਭਰੀ ਬਣਾਉਂਦੇ ਹਾਂ। ਆਓ ਗੁਰ ਸ਼ਬਦ ਦੀ ਬਰਕਤ ਨੂੰ ਸੰਭਾਲਣ ਦੇ ਯਤਨਸ਼ੀਲ ਹੋਈਏ ਤੇ ਮਾਲਕ ਰਹਿਮਤ ਕਰਨ। ਦਾਸਰਾ ਸ਼ਬਦ ਵਿਚਾਰਦੇ ਹਾਂ ਆਪਣੇ ਹਿਰਦੇ ਵਿਚ ਵੀ ਤੇ ਸੰਗਤ ਇਸ ਸ਼ਬਦ ਨੂੰ ਸਰੋਤ ਰਾਹੀਂ ਸੁਣਦਿਆਂ ਆਪਣੇ ਆਪਣੇ ਹਿਰਦੇ ਵਿਚ ਸੰਭਾਲ ਸਕਣ ਤੇ ਮਾਲਕ ਦੀ ਰਹਿਮਤ ਬਣ ਆਵੇ ਜੀ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਗ ਮਨੁਆ ਪੀਵਨਹਾਰ।
ਇਹ ਪਾਵਨ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 553 ਅੰਗ ਤੇ ਸੁਭਾਈ ਮਾਨ ਨੇ ਬਹਾਦਰੀ ਦੀ ਵਾਰ ਵਿਚੋਂ ਇਹ ਪਾਵਨ ਹੁਕਮ ਨੇ ਜਿਸ ਦੇ 3 ਸ਼ਲੋਕ ਨੇ ਅਤੇ ਇਕ ਪੌੜੀ ਦਾ ਉਚਾਰਨ ਹੋਇਆ। ਸਿਰਲੇਖ ਸ਼ਲੋਕ ਮਰਦਾਨਾ ਪਹਿਲਾ। ਇਹ ਗੱਲ ਜ਼ਰੂਰ ਧਿਆਨ ਚ ਰੱਖਿਓ ਇਹ ਪਾਵਨ ਸ਼ਬਦ ਉਚਾਰਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ। ਭਾਵੇਂ ਕੁਝ ਵਿਦਵਾਨਾਂ ਦੀ ਇਹ ਰਾਏ ਵੀ ਮੰਨੀ ਜਾਂਦੀ ਹੈ ਵੀ ਮਰਦਾਨੇ ਪ੍ਰਤੀ ਸੰਬੋਧਕ ਹੋ ਕੇ ਮੇਰੇ ਪਾਤਸ਼ਾਹ ਜੀ ਸ਼ਬਦ ਉਚਾਰਿਆ ਕਿਉਂਕਿ ਸਲੋਕ ਦੇ ਅਖੀਰ ਤੇ ਨਾਨਕ ਪਦ ਆਏ। ਦੂਸਰੀ ਗੱਲ ਜਿਵੇਂ ਅਸੀਂ ਕਹਿੰਦੇ ਹਾਂ ਇਹ ਪਹਿਲੇ ਪਾਤਸ਼ਾਹੀ ਦਾ ਸ਼ਬਦ ਹੈ ਇਹ ਸਰੀਰ ਘਰ ਹੈ ਪਹਿਲੇ ਘਰ ਵਿਚ ਉਚਾਰਿਆ ਫਿਰ ਸਰੀਰ ਦੇ ਦੂਜੇ ਘਰ ਵਿਚ ਮਹੱਲਾ ਦੂਜਾ ਆ ਜਾਂਦਾ। ਇਹ ਵੀ ਬੜੀ ਗਹਿਰਾਈ ਨਾਲ ਸੋਚਿਓ ਵੀ ਗੁਰੂ ਨਾਨਕ ਇਕ ਦਿਨ ਮਰਦਾਨੇ ਨੂੰ ਕਹਿ ਦਿੰਦੇ ਨੇ ਤੇਰੇ ਵਿਚ ਤੇ ਮੇਰੇ ਵਿਚ ਹੁਣ ਫਰਕ ਕੋਈ ਨਹੀਂ ਰਹਿ ਗਿਆ। ਇੰਜ ਲੱਗਦਾ ਜਿਵੇਂ ਮਰਦਾਨੇ ਦੇ ਘਰ ਵਿਚ ਗੁਰੂ ਨਾਨਕ ਆਪ ਬੈਠ ਕੇ ਪਏ ਬੋਲਦੇ ਨੇ। ਸਲੋਕ ਮਰਦਾਨਾ ਪਹਿਲਾ। ਮੈਂ ਅਰਜ ਕਰਾਂਗਾ ਦੁਨੀਆ ਦੇ ਸਮਾਜਿਕ ਨਿਕਰ ਗਏ ਸਮਾਜ ਵਿਚ ਜੋ ਅਧਿਆਤਮਕ ਪੱਧਰ ਤੋਂ ਵੀ ਗਿਰ ਗਏ ਤੇ ਸਮਾਜਿਕ ਪੱਧਰ ਤੋਂ ਵੀ ਗਿਰ ਗਏ ਤੇ ਦੋ ਚੀਜ਼ਾਂ ਸੰਸਾਰ ਵਿਚ ਪ੍ਰਧਾਨ ਹੋ ਗਈਆਂ ਇਕ ਸ਼ਰਾਬ ਪ੍ਰਧਾਨ ਹੋ ਗਈ ਇਕ ਮਾਸ ਪ੍ਰਧਾਨ ਹੋ ਗਿਆ। ਮੇਰੇ ਪਾਤਸ਼ਾਹ ਕਹਿੰਦੇ ਨੇ ਆਓ ਮੈਂ ਤੁਹਾਨੂੰ ਇਕ ਉਸ ਦੁਨਿਆਵੀ ਸ਼ਰਾਬ ਨਾਲ ਇਕ ਅੰਦਰ ਦੀ ਸ਼ਰਾਬ ਜੋ ਹਰ ਬੰਦਾ ਕਈ ਵਾਰੀ ਪਿਆ ਪੀਂਦਾ ਉਹ ਵੀ ਜ਼ਿਕਰ ਕਰਕੇ ਸਮਝਾਇਆ ਵੀ ਉਹ ਕਿਹੜੀ ਸ਼ਰਾਬ ਅੱਜ ਸੰਸਾਰ ਪੀ ਰਿਹਾ। ਕਲ ਕਲ ਵਾਲੀ ਕਾਮ ਮਦ ਮਨੁਆ ਪੀਵਨ ਹਾਰ। ਕੁਝ ਨਸ਼ੇ ਨੇ ਜੋ ਮੂੰਹ ਨਾਲ ਪੀਤੇ ਜਾਂਦੇ ਨੇ ਕੁਝ ਨਸ਼ੇ ਨੇ ਸ਼ਾਇਦ ਬੰਦਾ ਚੁੱਪ ਕਰਕੇ ਬੈਠਾ ਹੋਇਆ ਮੂੰਹ ਬੰਦ ਕਰਕੇ ਵੀ ਪੀਤੀ ਜਾ ਰਿਹਾ। ਉਹ ਹੈ ਕਲ ਕਲ ਵਾਲੀ ਜਿਹੜੀ ਸ਼ਰਾਬ ਤਿਆਰ ਕੀਤੇ ਜਾਣ ਵਾਲੇ ਉਸ ਕਲਵਾਲੀ ਦੇ ਰਾਹੀਂ ਅੱਜ ਇਹ ਕਲਯੁਗ ਦਾ ਪ੍ਰਭਾਵ ਬਣ ਗਿਆ। ਕਾਲ ਕਾਲਖ ਅੰਧਿਆਰੀਆ ਚਾਰ ਚਫੇਰੇ ਆਖ ਗੁਣਾ ਕਲ ਆਈਐ। ਇਸ ਗੱਲ ਥੋੜੀ ਧਿਆਨ ਚ ਰੱਖਿਓ ਔਗਣ ਵਿਕਾਰਾਂ ਦਾ ਦੌਰ ਮੈਂ ਮੇਰੀ ਦਾ ਦੌਰ ਵਿਸ਼ੇ ਵਿਕਾਰਾਂ ਦਾ ਦੌਰ ਤੇ ਚਾਰ ਚਫੇਰੇ ਰੱਬ ਨੂੰ ਭੁਲਾ ਕੇ ਮੋਹ ਮਮਤਾ ਦਾ ਦੌਰ ਤੇ ਚਾਰ ਚਫੇਰੇ ਕਲਯੁਗ ਫੈਲ ਗਿਆ। ਤੇ ਫਿਰ ਕਾਮ ਦਾ ਮਦ ਮੈਂ ਬੇਨਤੀ ਕਰਾਂ ਉਹ ਕਾਮ ਵਾਸ਼ਨਾ ਦੇ ਨਸ਼ੇ ਵਿਚ ਅੱਜ ਸ਼ਾਇਦ ਮੈਂ ਬੇਨਤੀ ਕਰਾਂਗਾ ਸਰੀਰਕ ਸੰਬੰਧ ਵਿਚ ਤੇ ਕਾਮ ਦਾ ਪ੍ਰਗਟਾਵਾ ਹੈ ਹੀ ਅੱਖਾਂ ਰਾਹੀਂ ਵੀ ਕਾਮ ਦਾ ਪ੍ਰਗਟਾਵਾ ਹੋ ਰਿਹਾ। ਅਕੇਲੇ ਮਨ ਦੀ ਚਿਤਵਨਾ ਵਿਚ ਵੀ ਕਾਮ ਦਾ ਨਸ਼ਾ ਪੀਤਾ ਜਾ ਰਿਹਾ। ਕਲ ਕਲ ਵਾਲੀ ਕਾਮ ਮਦ ਮਨੁਆ ਪੀਵਨ ਹਾਰ। ਮਨ ਦੀ ਸੋਚ ਮਨ ਦੀ ਚਿਤਵਨਾ ਮਨ ਦੇ ਖਿਆਲ ਇਸ ਕਾਮ ਦੇ ਨਸ਼ੇ ਨੂੰ ਸੇਵਨ ਕਰਦੇ ਜਾਂਦੇ ਨੇ। ਕਈ ਵਾਰੀ ਕਾਮ ਦੇ ਨਸ਼ੇ ਵਿੱਚ ਬੰਦਾ ਇਤਨਾ ਮਦਹੋਸ਼ ਤੇ ਬੇਹੋਸ਼ ਹੋ ਜਾਂਦਾ, ਮੈਂ ਬੇਨਤੀ ਕਰਾਂ, ਉਹ ਭੁੱਲ ਜਾਂਦਾ ਮਾਂ ਬਾਪ ਦੇ ਰਿਸ਼ਤਿਆਂ ਨੂੰ ਵੀ ਤਾਰੋ ਤਾਰ ਕਰ ਦਿੱਤਾ ਜਾਂਦਾ। ਇਹ ਨਸ਼ਾ ਐਸਾ ਹੈ, ਮੈਂ ਬੇਨਤੀ ਕਰਾਂ, ਕਈ ਵਾਰੀ ਤੇ ਕਹਿ ਸਕਦੇ ਹਾਂ ਇਸ ਕਾਮ ਦੇ ਨਸ਼ੇ ਨੇ ਸਮਾਜਿਕ ਪੱਧਰ ਤੋਂ ਮਨੁੱਖ ਨੂੰ ਇਤਨਾ ਗਰਾਇਆ ਕਿ ਆਪਣੀ ਜ਼ਿੰਦਗੀ ਦਾ ਇਖਲਾਕ ਆਚਰਨ ਉਹ ਗਵਾ ਬੈਠਾ ਤੇ ਇਸ ਨਸ਼ੇ ਵਿੱਚ ਮਨ ਹਰ ਵੇਲੇ ਕਾਮਕ ਬਣ ਗਿਆ ਹੈ ਜੀ।
ਕ੍ਰੋਧ ਕਟੋਰੀ ਮੋਹੇ ਭਰੀ,
ਕ੍ਰੋਧ ਦੀ ਕਟੋਰੀ ਹੈ, ਧਿਆਨ ਚ ਰੱਖਿਓ। ਅੱਜ ਸੰਸਾਰ ਵਿੱਚ ਕੀ ਹੈ, ਜੇ ਕਾਮ ਦੀ ਬਿਰਤੀ ਤੋਂ ਉਪਰਤ ਹੋਇਆ ਤੇ ਫਿਰ ਕ੍ਰੋਧ ਦੀ ਕਟੋਰੀ ਵਿੱਚ ਜ਼ਿੰਦਗੀ ਬਤੀਤ ਪਿਆ ਕਰਦਾ ਤੇ ਮੋਹ ਨਾਲ ਭਰੀ ਹੋਈ ਹੈ। ਇਹ ਗੱਲ ਥੋੜੀ ਧਿਆਨ ਚ ਰੱਖਿਓ, ਪਰਿਵਾਰ ਵਿੱਚ ਬੈਠਾ, ਧਨ ਸੰਪਦਾ ਵਿੱਚ ਬੈਠਾ, ਉੱਥੇ ਮੋਹ ਪ੍ਰਧਾਨ ਹੋ ਗਿਆ, ਪਰ ਜੇ ਕਦੀ ਮਾਨਸਿਕ ਖਵਾਹਿਸ਼ ਪੂਰੀ ਨਾ ਹੋਵੇ ਉੱਥੇ ਕ੍ਰੋਧ ਜਨਮ ਲੈਂਦਾ। ਮੈਂ ਬੇਨਤੀ ਕਰਦੇ ਹਾਂ ਕਾਮ ਤੇ ਕ੍ਰੋਧ ਦਾ ਕਿਤਨਾ ਗਹਿਰਾ ਸੰਬੰਧ ਏ। ਜੇ ਤੇ ਕਾਮ ਕਾਮਨਾ ਪੂਰੀ ਹੋ ਗਈ ਤੇ ਲੋਭ ਜਨਮ ਲੈਂਦਾ, ਮੋਹ ਜਨਮ ਲੈਂਦਾ, ਤੇ ਜੇ ਪੂਰੀ ਨਹੀਂ ਹੋਈ ਤੇ ਉੱਥੇ ਫਿਰ ਕ੍ਰੋਧ ਜਨਮ ਲੈਂਦਾ। ਜੋ ਮੈਂ ਚਾਹੁੰਦਾ ਸਾਂ, ਜੋ ਮੇਰੀ ਕਾਮਨਾ ਸੀ ਉਹ ਪੂਰੀ ਨਹੀਂ ਹੋਈ, ਗੁੱਸੇ ਵਿੱਚ ਭਰ ਜਾਂਦਾ ਤੇ ਸਾਹਿਬ ਕਹਿੰਦੇ ਨੇ ਮੋਹ ਨਾਲ ਭਰੀ ਹੋਈ ਇਹ ਕ੍ਰੋਧ ਦੀ ਕਟੋਰੀ ਮਨੁੱਖ ਕਿਵੇਂ ਪੀ ਰਿਹਾ ਹੈ ਜੀ।
ਪਿਲਾਵਾ ਅਹੰਕਾਰ,
ਤੇ ਹੰਕਾਰ ਉਹ ਪਿਲਾਵਾ ਪਿਆਉਣ ਵੱਲ ਹੈ, ਅੰਦਰ ਹਾਂ ਬੋਲਦੀ ਮੈਂ, ਇਹ ਮੈਂ ਕ੍ਰੋਧ ਨੂੰ ਵੀ ਜਨਮ ਦਿੰਦੀ, ਇਹ ਮੈਂ ਕਾਮਨਾ ਨੂੰ ਵੀ ਜਨਮ ਦਿੰਦੀ, ਇਹ ਮੈਂ ਮੋਹ ਨੂੰ ਵੀ ਜਨਮ ਦਿੰਦੀ। ਇਸ ਮੋਹ ਦੇ ਪਿਲਾਵੇ ਨੇ, ਅਹੰਕਾਰ ਦੇ ਪਿਲਾਵੇ ਨੇ ਸੰਸਾਰ ਦੀ ਦਸ਼ਾ ਨੂੰ ਇਤਨਾ ਕਾਮ ਕ੍ਰੋਧ ਵਿੱਚ ਗ੍ਰਿਫਤ ਕਰ ਦਿੱਤਾ ਕਿ ਮਨੁੱਖ ਦੇ ਜੇ ਹਾਂ ਚਲੀ ਜਾਏ, ਮੈਂ ਮੁੱਕ ਜਾਏ, ਮੈਂ ਬੇਨਤੀ ਕਰਾਂ ਕ੍ਰੋਧ ਵੀ ਚਲਾ ਜਾਏ ਤੇ ਕਾਮ ਵੀ ਚਲਾ ਜਾਏ। ਤੇ ਪਿਆਉਣ ਵਾਲਾ ਤੇ ਹੰਕਾਰ ਹੀ ਹੈ ਨਾ, ਇਹ ਗੱਲ ਧਿਆਨ ਚ ਰੱਖ ਲਿਓ। ਹਾਂ ਹਾਂ ਮੈਂ ਵਿੱਚੋਂ ਖੋਵੈ ਦੂਜਾ ਮੇਟਾ ਇੱਕ ਹੋਵੇ, ਕਦੀ ਹਾਂ ਹੰਕਾਰ ਅੰਦਰੋਂ ਮੁੱਕ ਜਾਏ ਕਿ ਮਨੁੱਖ ਕਾਮਕ ਰਹੇਗਾ, ਕਿ ਉਸ ਮਨੁੱਖ ਦੇ ਅੰਦਰ ਪਰਿਵਾਰ ਦੀ ਮੋਹ ਤੇ ਅੰਦਰ ਕ੍ਰੋਧ ਦੀ ਬਿਰਤੀ ਪੈਦਾ ਹੋਵੇਗੀ। ਇਸ ਕਰਕੇ ਸਾਹਿਬ ਕਹਿੰਦੇ ਨੇ ਇਹ ਹੰਕਾਰ ਪਿਲਾਵਾ ਹੈ ਜੀ।
ਮਜਲਸ ਕੂੜੇ ਲੱਭ ਕੇ ਪੀ ਪੀ ਹੋਏ ਖੁਆਰ,
ਅੱਜ ਮਜਲਸ ਕਿਹੜੀ ਏ, ਅੱਜ ਸਾਡੀ ਮਹਿਫਲ ਕਿਹੜੀ ਏ, ਕੂੜੇ ਲੱਭ ਕੇ ਚਾਰ ਚਫੇਰੇ ਕੂੜ ਦਾ ਝੂਠ ਦਾ ਉਹ ਲੱਭ ਸਵਾਦ ਇਤਨਾ ਪੈ ਗਿਆ ਕਿ ਮਨੁੱਖ ਹਰ ਵੇਲੇ ਝੂਠ ਨਾਲ ਜੋੜਨ ਦੇ ਲਈ ਹੀ ਉਤਾਵਲਾ ਹੈ। ਬਾਹਰ ਕਈਆਂ ਨੂੰ ਖਾਣ ਦਾ ਸਵਾਦ ਖੀਰ ਪੂੜੇ ਖਾਣ ਦਾ ਰਸ, ਕਈਆਂ ਨੂੰ ਦਹੀਂ ਭੱਲੇ ਖਾਣ ਦਾ ਰਸ, ਪਰ ਤਮਾਮ ਸੰਸਾਰ ਦੇ ਵਿੱਚ ਮੇਰੇ ਸਹਿਬ ਕਹਿੰਦੇ ਨੇ ਅੱਜ ਮਜਲਸ ਕਿਹੜੀ ਬਣ ਗਈ ਏ ਜਿੱਥੇ ਕੂੜ ਪਿਆ ਵਰਤਦਾ। ਕੂੜ ਫਿਰੇ ਪ੍ਰਧਾਨ ਵੇ ਲਾਲੋ, ਇਹ ਗੱਲ ਧਿਆਨ ਚ ਰੱਖ ਲਿਓ। ਬੋਲਣ ਵਿੱਚ ਵੀ ਝੂਠ, ਗੱਲਾਂ ਕਰਨ ਵਿੱਚ ਵੀ ਝੂਠ, ਬਿਰਤੀ ਵਿੱਚ ਸੰਗ੍ਰਹਿ ਕਰਨ ਵਿੱਚ ਵੀ ਝੂਠ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਇਸ ਸੰਸਾਰ ਦੇ ਕੂੜ ਵਿੱਚ ਮਨੁੱਖ ਦੀ ਜ਼ਿੰਦਗੀ ਪਈ ਬੀਤਦੀ ਏ। ਮਜਲਸ ਕੂੜੇ ਲੱਭ ਕੇ ਤੇ ਹਜ਼ੂਰ ਕਹਿੰਦੇ ਨੇ ਪੀ ਪੀ ਹੋਏ ਖੁਆਰ। ਇਹ ਬਿਰਤੀ ਔਗਣ ਵਿਕਾਰਾਂ ਦੀ ਜੋ ਬਣੀ, ਇਹ ਬਾਰ ਬਾਰ ਇਹ ਬਿਰਤੀ ਐਸੇ ਖਿਆਲਾਂ ਚ ਰਹਿਣਾ, ਇਹ ਸਮਝ ਲੈਣਾ ਨਸ਼ਿਆਂ ਨੂੰ ਪੀ ਪੀ ਕੇ ਮਨੁੱਖ ਖੁਆਰ ਹੋ ਰਿਹਾ, ਦੁਖੀ ਹੋ ਰਿਹਾ ਹੈ ਜੀ।
ਕਰਨੀ ਲਾਹਨ ਸਤ ਗੁੜ,
ਹਾਂ ਸਾਹਿਬ ਕਹਿੰਦੇ ਨੇ ਆਓ ਮੈਂ ਤੁਹਾਨੂੰ ਇੱਕ ਨਸ਼ਾ ਦੇਣਾ ਚਾਹੁੰਦਾ। ਕਰਨੀ ਲਾਹਨ, ਕਰਨੀ ਬਣਾ ਲਓ, ਇਹ ਕਰਨੀ ਹੈ ਜ਼ਿੰਦਗੀ ਦੀ। ਜੋ ਕਥਨੀ ਸੀ ਉਹ ਕਰਨੀ ਬਣ ਗਈ। ਕਰਨੀ ਹੈ ਅਚਰਨ, ਕਰਨੀ ਹੈ ਅੰਮ੍ਰਿਤ ਵੇਲੇ ਦਾ ਜਾਗਣਾ, ਸੇਵਾ ਕਰਨੀ, ਸਤਸੰਗਤ ਵਿੱਚ ਆਉਣਾ, ਮਿੱਠਾ ਬੋਲਣਾ। ਮੈਂ ਬੇਨਤੀ ਕਰਦੇ ਹਾਂ ਕਰਨੀ ਵਿੱਚ ਹੈ ਸਿਮਰਨ ਦਾ ਜੀਵਨ ਬਣ ਜਾਣਾ। ਇੰਜ ਕਹਿ ਲਈਏ ਵੀ ਗੱਲਾਂ ਦੀ ਗੱਲ ਨਹੀਂ, ਜ਼ਿੰਦਗੀ ਧਰਮ ਦੀ ਦੁਨੀਆਂ ਵਿੱਚ ਕਰਨੀ ਪ੍ਰਧਾਨ ਹੈ। ਭਾਈ ਗੁਰਦਾਸ ਸਾਹਿਬ ਜੀ ਕੀ ਕਹਿੰਦੇ ਨੇ, ਮੈਂ ਦੇਖਿਆ ਸੰਸਾਰ ਵਿੱਚ ਲੋਕ ਸ਼ਾਇਦ ਚੰਦ ਚੰਦ ਕਹਿੰਦੇ ਹੋਣਗੇ ਪਰ ਘਰ ਵਿੱਚ ਹਨੇਰਾ ਛਾਇਆ ਹੋਵੇਗਾ, ਚੰਦਨ ਚੰਦਨ ਕਹਿੰਦੇ ਹੋਣਗੇ ਪਰ ਘਰ ਵਿੱਚ ਬਦਬੂ ਫੈਲੀ ਹੋਵੇਗੀ। ਚਾਂਦ ਚਾਂਦ ਕਹਿ ਉਜਿਆਰੋ ਨਾ ਪ੍ਰਕਾਸ਼, ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਭਾਸ ਬਾਸ, ਚੰਦ ਚੰਦ ਕਹਿ ਉਜਿਆਰੋ ਨਾ ਪ੍ਰਕਾਸ਼ ਹੈ। ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿ ਦਿਆਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਇਹ ਗੱਲ ਸੱਚ ਕਰਕੇ ਜਾਣਿਓ, ਕਾਗਜ਼ ਦਾ ਸੂਰਜ ਰੋਸ਼ਨੀ ਨਹੀਂ ਕਰਦਾ, ਗੱਲਾਂ ਨਾਲ ਚੰਦ ਚੰਦ ਆਖਿਆ ਰਾਤ ਦਾ ਅੰਧੇਰਾ ਨਹੀਂ ਜਾਂਦਾ, ਅਕੇਲੇ ਗੁਰੂ ਕੇ ਸ਼ਬਦ ਬੋਲਣ ਨਾਲ ਗੱਲ ਨਹੀਂ ਬਣਦੀ। ਜਦੋਂ ਜੋ ਗੁਰਬਾਣੀ ਪੜ੍ਹੀ ਉਹ ਜੀਵਨ ਦਾ ਆਧਾਰ ਤੇ ਆਚਰਨ ਬਣ ਗਿਆ, ਪ੍ਰੈਕਟੀਕਲ ਬਣ ਗਿਆ, ਇਹ ਸਮਝਣਾ ਨਾ ਕਰਨੀ ਲਾਹਣ ਹੈ। ਇਸ ਦੇ ਆਧਾਰ ਤੇ ਹਜ਼ੂਰ ਕਹਿੰਦੇ ਨੇ, ਇਹ ਭਲਿਆ ਕਰਨੀ ਲਾਹਣ ਸੱਤ ਗੁੜ। ਉਧਰ ਸ਼ਰਾਬ ਬਣਾਉਣ ਵਾਲਿਆਂ ਨੇ ਗੁੜ ਦੀ ਵਰਤੋਂ ਕੀਤੀ, ਇਧਰ ਧਰਮ ਦਾ ਨਸ਼ਾ ਸੇਵਨ ਕਰਨ ਵਾਲਿਆਂ ਨੇ ਸੱਤ ਨੂੰ ਗੁੜ ਬਣਾ ਲਿਆ। ਮੈਂ ਬੇਨਤੀ ਕਰਾਂਗਾ, ਉਧਰ ਗੁੜ ਮਟਕੀ ਵਿੱਚ ਪਾ ਕੇ ਜ਼ਮੀਨ ਵਿੱਚ ਦਬਾ ਕੇ ਉਥੇ ਕਿੱਕਰ ਦਾ ਸੱਕ ਪਾ ਕੇ ਇਤਿਹਾਦਕ ਜੋ ਕੁਝ ਪਾਇਆ ਗਿਆ ਉਹ ਹੈ ਤੇ ਮਿੱਠਾ ਗੁੜ ਸੀ, ਪਰ ਜਿਹੜੀ ਮਟਕੀ ਵਿੱਚ ਪਾ ਕੇ ਰੱਖਿਆ ਗਿਆ ਉਹ ਕੌੜੀ ਸ਼ਰਾਬ ਬਣ ਗਈ। ਪਰ ਇੱਥੇ ਜਦੋਂ ਸੱਤ ਦੇ ਗੁੜ ਨੂੰ ਸੰਭਾਲਿਆ, ਮੈਂ ਬੇਨਤੀ ਕਰਾਂ ਸੱਤ ਦਾ ਗੁੜ ਕੌੜਾ ਨਹੀਂ ਬਣਿਆ, ਇਹ ਤੇ ਨਾਮ ਰਸ ਮਿੱਠਾ ਬਣ ਗਿਆ। ਇਸ ਕਰਕੇ ਕਰਨੀ ਲਾਹਨ ਸੱਤ ਗੁੜ। ਹਜ਼ੂਰ ਕਹਿੰਦੇ ਨੇ ਅੰਦਰ ਵਾਹਿਗੁਰੂ 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 ਨਾਲ ਜੁੜਨਾ ਤੇ ਸੱਤ ਦੀ ਜ਼ਿੰਦਗੀ ਬਣਾ ਲੈਣੀ, ਇਹ ਸਮਝ ਲੈਣਾ ਸੱਤ ਦਾ ਗੁੜ ਪਾਇਆ ਹੈ ਜੀ।
ਸੱਚ ਸਰਾ ਕਰ ਸਾਰ,
ਸੱਚ ਸਰਾ ਕਰ ਸਾਰ, ਭਲਿਆ ਇਹ ਸੱਚ ਦੀ ਸ਼ਰਾਬ ਜੋ ਜ਼ਿੰਦਗੀ ਦਾ ਸਾਰ ਹੈ ਇਹ ਬਣਾ ਲੈ, ਇਸ ਨਾਲ ਤੇਰਾ ਜੀਵਨ ਵਿਗੜੇਗਾ ਨਹੀਂ, ਤੇਰਾ ਜੀਵਨ ਸਵਰ ਜਾਏਗਾ। ਮੈਂ ਇੱਕ ਅਰਜ਼ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਪਰਥਰੀ ਹਰੀ ਦੇ ਉਜੈਨ ਨਗਰੀ ਦਾ ਰਾਜਾ ਸੀ, ਵਿਰਾਗ ਪੈਦਾ ਹੋਇਆ, ਗੋਰਖਨਾਥ ਦਾ ਚੇਲਾ ਬਣ ਗਿਆ, ਪਰਥਰੀ ਹਰੀ ਤੇ ਨੌ ਨਾਥਾਂ ਚੋਂ ਨਾਥ ਵੀ ਕਹਿਲਾਇਆ। ਪਰ ਪਹਿਲਾ ਜੀਵਨ ਭਾਵੇਂ ਇਸ ਪਰਥਰੀ ਹਰੀ ਦਾ ਯੋਗੀਆਂ ਵਾਲਾ ਬਣਿਆ, ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿਲਣ ਹੋਇਆ, ਇਹ ਥੋੜੇ ਜਿਹੇ ਨਸ਼ਿਆਂ ਦੇ ਸੇਵਨ ਵਿੱਚ ਵੀ ਰਹੇ। ਲਓ ਗੁਰੂ ਬਾਬਾ ਜੀ ਨੂੰ ਵੀ ਕਹਿਣ ਲੱਗੇ, ਗੁਰੂ ਬਾਬਾ ਜੀ ਆਹ ਤੁਸੀਂ ਸੇਵਨ ਕਰੋ ਨਾ, ਬੜੀ ਮਸਤੀ ਆਉਂਦੀ ਏ। ਮੇਰੇ ਪਾਤਸ਼ਾਹ ਕਹਿੰਦੇ ਨੇ ਕੀ ਹੈ, ਕਹਿੰਦੇ ਜੀ ਇੱਕ ਨਸ਼ਾ ਹੈ। ਮੇਰੇ ਸਾਹਿਬ ਕਹਿਣ ਲੱਗੇ ਤੇਰਾ ਨਸ਼ਾ ਕਿੰਨੀ ਦੇਰ ਅਸਰ ਕਰੇਗਾ, ਦੋ ਚਾਰ ਘੰਟੇ ਪੰਜ ਘੰਟੇ, ਆਹ ਮੇਰੇ ਨਾਲ ਬੈਠ, ਮੈਂ ਤੈਨੂੰ ਇੱਕ ਨਸ਼ਾ ਪਿਆਨਾ ਜਿਹੜਾ ਸਾਰੀ ਜ਼ਿੰਦਗੀ ਨਹੀਂ ਉਤਰੇਗਾ। ਤੇਰਾ ਨਸ਼ਾ ਪੀਤਿਆ ਮੱਤ ਮਾਰੀ ਜਾਂਦੀ ਏ, ਇਹ ਨਸ਼ਾ ਪੀਏ ਤੇ ਮੱਤ ਆ ਜਾਂਦੀ ਏ, ਮੱਤ ਮਰਦੀ ਨਹੀਂ ਹੈ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਹ ਤਰਸ ਅਮਿਓ ਚੋ ਆਈਐ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਿਮਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ, ਪੂਰਾ ਸਾਚ ਪਿਆਲਾ ਸਹਿਜੇ ਤਿਸੈ ਪਿਆਏ, ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਛੂਛੈ ਭਾਉ ਧਰੇ, ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪ੍ਰਵਾਨ ਭਇਆ, ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਕਤ ਬੁਗੰਠੈ ਕਰੈ ਕਿਆ, ਸਿਫਤੀ ਰਤਾ ਸਦ ਬੈਰਾਗੀ, ਜੂਐ ਜਨਮ ਨਾ ਹਾਰੈ, ਕਹਿ ਨਾਨਕ ਸੁਨ ਭਰਥਰ ਜੋਗੀ, ਖੀਵਾ ਅੰਮ੍ਰਿਤ ਧਾਰੈ, ਆ ਮੇਰੇ ਨਾਲ ਬੈਠ, ਮੈਂ ਤੈਨੂੰ ਗਿਆਨ ਦੇ ਗੁੜ ਦੇ ਰਾਹੀ ਉਹ ਨਸ਼ਾ ਪਿਆ ਦਿਆਂ ਜਿਸ ਨਾਲ ਸਾਰੀ ਜ਼ਿੰਦਗੀ ਮਖਮੂਰ ਹੋ ਜਾਏ। ਤੇ ਮੇਰੇ ਸਾਹਿਬ ਕਹਿੰਦੇ ਨੇ ਇਸ ਸੱਚ ਦੇ ਨਾਲ ਆਪਣਾ ਜੀਵਨ ਸੱਤ ਸਰਾ ਕਰ ਸਾਰ ਵਾਲਾ ਜੀਵਨ ਬਣਾ, ਜਿੱਥੇ ਸੱਚ ਸਰਾ ਬਣ ਜਾਏ, ਸੱਚ ਸ਼ਰਾਬ ਬਣ ਜਾਏ, ਤੇ ਇਹ ਤੇਰੀ ਜ਼ਿੰਦਗੀ ਦਾ ਇੱਕ ਸਾਰ ਸ੍ਰੇਸ਼ਟ ਰਸ ਪੈਦਾ ਹੋ ਜਾਏ ਜੀ।
ਹੁਣ ਮੰਡੇ ਕਰ ਸੀਲ ਘਿਓ,
ਮੰਡੇ ਪ੍ਰਸ਼ਾਦੇ ਜੋ ਬਾਹਰ ਦੇ ਪ੍ਰਸ਼ਾਦੇ ਤੇ ਛਕੇ ਰੋਟੀਆਂ ਖਾਧੀਆਂ, ਤੂੰ ਕਦੀ ਆਪਣੇ ਜੀਵਨ ਵਿੱਚ ਗੁਣ ਦੇ ਮੁੰਡੇ ਖਾਂ ਤੇਰੇ ਕੋਲ ਸ਼ੁਭ ਗੁਣ ਹੋਵਣ। ਮੈਂ ਬੇਨਤੀ ਕਰਦੇ ਹਾਂ, ਇੱਕ ਹੈ ਗਿਆਨ ਦੀ ਗੱਲ, ਇੱਕ ਹੈ ਗੁਣ ਦੀ ਗੱਲ, ਜ਼ਰੂਰ ਥੋੜੀ ਗੱਲ ਧਿਆਨ ਚ ਰੱਖਿਓ। ਜਦੋਂ ਅੰਦਰ ਸ਼ੁਭ ਗੁਣ ਆ ਜਾਂਦੇ ਨੇ ਫਿਰ ਸ਼ੁਭ ਗੁਣਾਂ ਦੇ ਵਿੱਚ ਉਸ ਦੇ ਜੀਵਨ ਵਿੱਚ ਕੋਈ ਔਗਣ ਪ੍ਰਵੇਸ਼ ਨਹੀਂ ਕਰਦਾ। ਇਹ ਗੁਣ ਦਇਆ ਦਾ ਗੁਣ, ਸੇਵਾ ਦਾ ਗੁਣ, ਮਿੱਠੇ ਬੋਲਣ ਦਾ ਗੁਣ, ਪਰ ਉਪਕਾਰ ਕਰਨ ਦਾ ਗੁਣ, ਕਿਸੇ ਗਰੀਬ ਦੀ ਬਾਂਹ ਫੜਨ ਵਾਲਾ ਗੁਣ, ਇਹ ਜਦੋਂ ਤੇਰੇ ਕੋਲ ਸ਼ੁਭ ਗੁਣਾਂ ਦਾ ਖਜ਼ਾਨਾ ਆ ਜਾਏ ਇਹ ਸਮਝ ਲੈ ਤੂੰ ਪ੍ਰਸ਼ਾਦੇ ਛੱਕ ਰਿਹਾ। ਤੇਰੇ ਕੋਲ ਉਹ ਮੰਡੇ ਆ ਗਏ ਨੇ ਤੇ ਹਜ਼ੂਰ ਕਹਿਣ ਲੱਗੇ ਗੁਣ ਮੰਡੇ ਕਰ ਸੀਲ ਘਿਓ। ਜਿਵੇਂ ਪ੍ਰਸ਼ਾਦਿਆਂ ਨੂੰ ਰੋਟੀਆਂ ਨੂੰ ਘਿਓ ਲਾਇਆ ਜਾਂਦਾ ਤਿਵੇਂ ਤੇਰੇ ਜੀਵਨ ਵਿੱਚ ਚੰਗਾ ਸੁਭਾਅ, ਸੀਲ ਘਿਓ ਦੇ ਅਰਥ ਨੇ ਚੰਗਾ ਸੁਭਾਅ, ਸ਼ੀਤਲਤਾ ਵਾਲਾ ਤੇ ਸੋਹਣਾ ਸੁਭਾਅ ਬਣ ਜਾਣਾ। ਇਹ ਸਮਝ ਲੈਣਾ ਗੁਣਾਂ ਦੇ ਨਾਲ ਨਾਲ ਤੇ ਅੰਦਰਲਾ ਪ੍ਰਸ਼ਾਦਾ ਉਹ ਘਿਓ ਨਾਲ ਸਰਸ਼ਾਰ ਹੋ ਗਿਆ ਜੀ।
ਸਰਮ ਮਾਸ ਆਹਾਰ,
ਆ ਮਾਸ ਹੈ ਸਰਮ ਮਾਸ ਆਹਾਰ, ਤੇਰੇ ਕੋਲ ਲੱਜ ਹੋਵੇ, ਬੇਸ਼ਰਮ ਜ਼ਿੰਦਗੀ ਨਾ ਹੋਵੇ, ਸਰਮ ਮਾਸ ਆਹਾਰ। ਮੈਂ ਬੇਨਤੀ ਕਰਾਂਗਾ ਪਹਿਰਾਵੇ ਵਿੱਚ ਵੀ ਥੋੜੀ ਸ਼ਰਮ ਝਲਕਦੀ ਹੋਵੇ ਅਤੇ ਜ਼ਿੰਦਗੀ ਦੇ ਹਰ ਕੰਮ ਵਿੱਚ ਉਹ ਕੰਮ ਨਾ ਕੀਤਾ ਜਾਏ ਜਿਸ ਨਾਲ ਸਾਡੀ ਲੱਜ ਪੱਤ ਲੈ ਜਾਏ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਇਹ ਸ਼ਰਮ ਵਿੱਚ ਰਹਿ ਕੇ ਇਹ ਤੇਰਾ ਮਾਸ ਦਾ ਆਹਾਰ ਹੈ ਜੀ।
ਗੁਰਮੁਖ ਪਾਈਆ ਨਾਨਕਾ ਖਾਦਾ ਜਾਹੇ ਬਿਕਾਰ।
ਗੁਰਮੁਖ ਪਾਈਆ, ਗੁਰੂ ਕੋਲ ਆ ਕੇ ਗੁਰੂ ਵੱਲ ਮੁਖ ਕਰਕੇ ਇਸ ਨੂੰ ਪਾਇਆ ਜਾਂਦਾ ਤੇ ਫਿਰ ਜਦੋਂ ਇਸ ਨੂੰ ਖਾਈਏ ਅੰਦਰ ਗਿਆਨ ਹੋਵੇ, ਅੰਦਰ ਸ਼ੁਭ ਗੁਣ ਹੋਣ, ਅਮਰ ਵੇਲਾ ਹੋਵੇ, ਵਾਹਿਗੁਰੂ ਵਾਹਿਗੁਰੂ ਸਿਮਰਨ ਹੋਵੇ ਤੇ ਜਦੋਂ ਇਹ ਸੁਰਤ ਖਾਏਗੀ ਨਾ, ਇਹ ਮਨ ਖਾਏਗਾ, ਇਸ ਨਾਲ ਵਿਕਾਰ ਪੈਦਾ ਨਹੀਂ ਹੋਣਗੇ, ਵਿਕਾਰ ਚਲੇ ਜਾਣਗੇ, ਜ਼ਿੰਦਗੀ ਸ਼ੁੱਧ ਸੋਹਣੀ ਆਲਾ ਬਣ ਜਾਏਗੀ ਜੀ।
ਮਰਦਾਨਾ ਪਹਿਲਾ,
ਹਜ਼ੂਰ ਫਿਰ ਦੂਸਰੇ ਸਲੋਕ ਵਿੱਚ ਮਰਦਾਨਾ ਨਾਲ ਨਾਮ ਲਾ ਕੇ ਬਾਣੀ ਦਾ ਉਚਾਰਨ ਕਰਦੇ ਹਨ ਜੀ।
ਕਾਇਆ ਲਾਹਨ ਆਪ ਮਦ ਮਜਲਸ ਤ੍ਰਿਸਨਾ ਧਾਤ।
ਭਲਿਆ ਤੈਨੂੰ ਸਰੀਰ ਮਿਲਿਆ, ਕਾਇਆ ਮਿਲੀ ਹੈ, ਇਸ ਨੂੰ ਤੂੰ ਕੀ ਲਾਹਨ ਬਣਾਉਣਾ ਚਾਹੁੰਦਾ? ਉਧਰ ਜੇ ਵੀ ਭੱਠੀ ਵਿੱਚ ਮਟਕਾ ਪਾ ਕੇ, ਸਮਾਨ ਪਾ ਕੇ, ਗੁੜ ਤੇ ਸੱਕ ਆਦਿਕ ਪਾ ਕੇ ਲੋਕਾਂ ਲਾਹਨ ਤਿਆਰ ਕੀਤੀ, ਇਧਰ ਮਨਮੁਖ ਲੋਕਾਂ ਨੇ ਭਾਵੇਂ ਕਹਿੰਦੇ ਹੋਣਗੇ ਅਸੀਂ ਬਾਹਰ ਨਸ਼ਾ ਸੇਵਨ ਨਹੀਂ ਕਰਦੇ, ਸਾਹਿਬ ਕਹਿੰਦੇ ਨੇ ਜਰਾ ਝਾਤ ਮਾਰਿਓ ਕਿਤੇ ਇਸ ਸਰੀਰ ਨੂੰ ਉਹ ਸ਼ਰਾਬ ਵਾਲੀ ਭੱਠੀ ਬਣਾ ਕੇ ਸ਼ਰਾਬ ਤੇ ਨਹੀਂ ਤਿਆਰ ਕਰੀ ਜਾ ਰਹੇ? ਕਾਇਆ ਲਾਹਨ ਆਪ ਮਦ, ਆਪਾ ਲੈ ਕੇ ਚੱਲਣਾ ਮੈਂ ਹਾਂ, ਮੈਂ ਕੋਈ ਐਵੇਂ ਆ? ਆਪਣੇ ਆਪ ਨੂੰ ਗੁਣਵਾਨ ਜਾਣਨਾ, ਜੋ ਜਾਣਾ ਮੈਂ ਜੋਬਣਵੰਤ, ਇਹ ਆਪਾ ਹੈ। ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ। ਧਿਆਨ ਚ ਰੱਖਿਓ, ਇੱਕ ਲੋਕ ਉਹ ਨੇ ਜੋ ਧਨ ਦੇ, ਜਵਾਨੀ ਦੇ, ਅਕਲ ਦੇ ਹੰਕਾਰ ਵਿੱਚ ਜੀਂਦੇ ਨੇ, ਉਹ ਵੀ ਹੰਕਾਰ ਚ ਭਰੇ ਨੇ, ਇੱਕ ਉਹ ਨੇ ਜਿਹੜੇ ਕਰਮ ਚੰਗੇ ਕਰਦੇ ਨੇ, ਸੇਵਾ ਕਰਦੇ ਹੋਣਗੇ। ਮੈਂ ਬੇਨਤੀ ਕਰਦੇ ਹਾਂ, ਪਰ ਕੁਝ ਸਿਆਣੇ ਕਹਿੰਦੇ ਨੇ ਨਾ, ਸੇਵਾ ਕਰੇ ਜੋੜਿਆਂ ਦੀ ਤੇ ਆਕੜ ਰੱਖੇ ਘੋੜਿਆਂ ਦੀ। ਧਿਆਨ ਚ ਰੱਖਿਓ ਕਿ ਉਹ ਕਰਮਵੰਤ ਹੋ ਕੇ ਸ਼ੁਭ ਕਰਮ ਕਰਕੇ ਜੇ ਆਪੇ ਵਿੱਚ ਭਰਿਆ ਤੇ ਸਾਹਿਬ ਕਹਿੰਦੇ ਨੇ ਭਲਿਆ ਜਿਹੜਾ ਝਾਤ ਮਾਰ ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਭਲਿਆ ਇਹੋ ਜੇ ਤੂੰ ਆਪਣੇ ਆਪ ਨੂੰ ਹੰਕਾਰ ਵਿੱਚ ਭਰ ਕੇ ਆਪੇ ਵਿੱਚ ਅਗਰ ਜੀਂਦਾ ਤੇ ਆਪੇ ਦਾ ਵੀ ਇੱਕ ਨਸ਼ਾ, ਇਹ ਮਦ ਹੈ। ਤੁਹਾਡੀ ਗੱਲ ਧਿਆਨ ਚ ਰੱਖਿਓ, ਕਾਮ ਵੀ ਮਦ ਹੈ। ਹਜ਼ੂਰ ਨੇ ਪਹਿਲੇ ਸਲੋਕ ਵਿੱਚ ਕਿਹਾ ਇਹ ਕਾਮਕ ਬਿਰਤੀ ਵੀ, ਹੰਕਾਰ ਵੀ, ਇਹ ਨਸ਼ੇ ਨੇ। ਤੋ ਫਿਰ ਤੂੰ ਕਾਇਆਂ ਦੀ ਲਾਹਨ ਬਣਾਉਂਦਾ ਇਸ ਸਰੀਰ ਦੀ ਭੱਠੀ ਵਿੱਚ ਤੂੰ ਆਪਣੇ ਆਪੇ ਨੂੰ, ਕਿ ਐਸੀ ਅਵਸਥਾ ਵਿੱਚ ਹੰਕਾਰ ਵਿੱਚ ਆਪੇ ਵਿੱਚ ਪਿਆ ਜ਼ਿੰਦਗੀ ਬਤੀਤ ਕਰਦਾ ਹੈ ਜੀ।
ਮਜਲਸ ਤ੍ਰਿਸ਼ਨਾ ਧਾਤ
ਮਜਲਸ ਤੇਰੀ ਇਹ ਸਾਂਝਦਾਰੀ ਵਾਲੀ ਸਾਂਝ ਤ੍ਰਿਸ਼ਨਾ ਧਾਤ ਮੈਂ ਬੇਨਤੀ ਕਰਾਂਗਾ ਧਾਤ ਦੇ ਅਰਥ ਨੇ ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਵਿੱਚ ਧਾਤੂ ਪੰਜ ਆਪ ਪਾਵੇ ਜੋ ਕਰਦੇ ਨੇ ਇਹ ਅੱਖਾਂ ਵਿੱਚ ਰੂਪ ਵੇਖਣ ਦਾ ਜੋ ਕੰਨਾਂ ਵਿੱਚ ਦੁਨੀਆਂ ਦੇ ਸੰਗੀਤ ਸੁਣਨ ਦਾ ਸੁਭਾਅ ਨਾਸਕਾਂ ਨੂੰ ਚੰਗੀ ਖੁਸ਼ਬੂ ਲੈਣ ਦਾ ਸੁਭਾਅ ਤੇ ਤਵਚਾ ਨੂੰ ਖਲੜੀ ਨੂੰ ਸਪਰਸ਼ ਦਾ ਸੁਭਾਅ ਔਰ ਸੱਚ ਹੈ ਕਿ ਰਸਨਾ ਨੂੰ ਰਸ ਲੈਣ ਦਾ ਸੁਭਾਅ ਇਹ ਜਿਹੜੀ ਤੇਰੇ ਅੰਦਰ ਧਾਤ ਬਣ ਗਈ ਏ ਇਹ ਸੁਭਾਅ ਪੰਜ ਔਗਣ ਵਿਸ਼ੇ ਵਿਕਾਰਾਂ ਦੇ ਬਣ ਗਏ ਨੇ ਕਿਉਂਕਿ ਇਹ ਹੈ ਤੇਰੀ ਜ਼ਿੰਦਗੀ ਦੇ ਬਰਬਾਦ ਕਰਨ ਵਾਲਾ ਰਾਹ ਸਾਹਿਬ ਦੇ ਇੱਕ ਪੰਕਤੀ ਦੇ ਪ੍ਰਮਾਣ ਨੂੰ ਧਿਆਨ ਚ ਲਿਓ ਦੋ ਰਾਹ ਨੇ ਲਿਵ ਧਾਤ ਦੋਏ ਰਾਹ ਹੈ ਮੇਰੇ ਸਾਹਿਬ ਕੀ ਕਹਿੰਦੇ ਨੇ ਇੱਕ ਹੈ ਲਿਵ ਦਾ ਰਾਹ ਤੇ ਲਿਵ ਦੇ ਅਰਥ ਨੇ ਰੱਬ ਨਾਲ ਪਿਆਰ ਕਰਨ ਦਾ ਸੁਭਾਅ ਗੁਰੂ ਕੇ ਸ਼ਬਦ ਨਾਲ ਪਿਆਰ ਕਰਨ ਦਾ ਸੁਭਾਅ ਸ਼ੁਭ ਗੁਣਾਂ ਵੱਲ ਪਿਆਰ ਕਰਨ ਦਾ ਸੁਭਾਅ ਉਹ ਹੈ ਲਿਵ ਦਾ ਸੁਭਾਅ ਇੱਕ ਹੈ ਅਧਰਮ ਦੀ ਪਾਪ ਦੀ ਔਗਣ ਵਿਕਾਰਾਂ ਦੀ ਦੁਨੀਆਂ ਵੱਲ ਅੰਦਰ ਦੀ ਮਾਨਸਿਕ ਅਵਸਥਾ ਦਾ ਸੁਭਾਅ ਉਸ ਨੂੰ ਧਾਤ ਕਿਹਾ ਜਾਂਦਾ ਤੇ ਸਾਹਿਬ ਕਹਿੰਦੇ ਨੇ ਇਹ ਤ੍ਰਿਸ਼ਨਾ ਜਿਹੜੀ ਧਾਤ ਅੰਦਰ ਬਣ ਗਈ ਹੋਰ ਖਾ ਲਾਂ ਹੋਰ ਵੇਖ ਲਾਂ ਹੋਰ ਰਸ ਲੈ ਲਵਾਂ ਹੋਰ ਸਪਰਸ਼ ਕਰ ਲਵਾਂ ਇਹ ਭਲਿਆ ਇਹ ਤੇਰੀ ਮਜਲਿਸ ਬਣ ਗਈ ਹੈ ਤੂੰ ਇਸ ਮਹਿਫਲ ਵਿੱਚ ਰਹਿਣਾ ਸਿੱਖ ਗਿਆ ਇਹ ਸੱਚ ਕਰਕੇ ਜਾਣਿਓ ਬਾਹਰ ਦੁਨੀਆਂ ਦੀ ਬੰਦਿਆਂ ਦੀ ਮਹਿਫਲ ਜੇ ਚੰਗੀ ਨਹੀਂ ਹੈ ਉਹ ਵੀ ਜ਼ਿੰਦਗੀ ਬਰਬਾਦ ਕਰਦੀ ਏ ਜੇ ਤੇਰੀ ਬਿਰਤੀ ਦੀ ਮਹਿਫਲ ਚੰਗੀ ਨਹੀਂ ਹੈ ਉਹ ਵੀ ਤੇਰੀ ਜ਼ਿੰਦਗੀ ਬਰਬਾਦ ਕੋਈ ਕਰਦੀ ਹੈ ਇਸ ਕਰਕੇ ਸਾਹਿਬ ਕਹਿੰਦੇ ਨੇ ਇਹ ਮਜਲਸ ਹੈ ਤ੍ਰਿਸ਼ਨਾ ਧਾਤ ਤੇਰੇ ਅੰਦਰ ਤ੍ਰਿਸ਼ਨਾ ਦੀ ਬਿਰਤੀ ਪੰਨੇ ਵਿਸ਼ੇ ਵਿਕਾਰਾਂ ਵੱਲ ਜਾਣੀ ਇੱਕ ਐਸੀ ਤੇਰੀ ਜ਼ਿੰਦਗੀ ਮਜਲਸ ਵਿੱਚ ਪਈ ਬੀਤਦੀ ਹੈ ਜੀ
ਮਨਸਾ ਕਟੋਰੀ ਕੂੜ ਭਰੀ
ਤੇਰੀ ਮਨਸਾ ਧਿਆਨ ਚ ਰੱਖਿਓ ਆਸਾ ਆਵੇ ਮਨਸਾ ਜਾਏ ਮਨਸਾ ਦੇ ਅਰਥ ਨੇ ਮਨ ਦੇ ਅੰਦਰ ਸੰਸਾਰਕ ਵਿਸ਼ੇ ਵਿਕਾਰਾਂ ਦੀ ਅਨੇਕ ਬਿਰਤੀਆਂ ਦਾ ਇਕੱਠਾ ਹੋ ਜਾਣਾ ਇਹ ਮਨਸਾ ਕਟੋਰੀ ਭਲਿਆ ਤੇਰੀ ਜ਼ਿੰਦਗੀ ਦੀ ਐਸੀ ਬਣ ਗਈ ਹੈ ਜਿਸ ਦੇ ਆਧਾਰ ਤੇ ਕੂੜ ਭਰੀ ਮੈਂ ਇੱਕ ਅਰਜ਼ ਕਰਦੇ ਹਾਂ ਜੇ ਤੇਰੇ ਅੰਦਰ ਆਪਣਾ ਦਾਇਰਾ ਲੰਘ ਕੇ ਕੁਝ ਵੀ ਕਰਨ ਦੀ ਬਿਰਤੀ ਬਣ ਗਈ ਏ ਭਾਵੇਂ ਪੈਸਾ ਕਮਾਉਣਾ ਕੂੜ ਕਪਟ ਹੰਕਾਰ ਨਾਲ ਉਹ ਬਿਰਤੀ ਬਣੀ ਬੈਠੀ ਏ ਜੇ ਕਿਸੇ ਪਰ ਤਨ ਦੇ ਸਪਰਸ਼ ਵੱਲ ਬਿਰਤੀ ਜਾਂਦੀ ਏ ਉਹ ਵੀ ਤੇਰੀ ਜੇਕਰ ਕੂੜ ਨਾਲ ਭਰੀ ਪਈ ਏ ਜੇ ਤੇਰਾ ਜੀਵਨ ਉਸ ਰੱਬ ਨੂੰ ਭੁਲਾ ਕੇ ਸਿਰਫ ਸੰਸਾਰ ਵਿੱਚ ਬਤੀਤ ਪਿਆ ਹੁੰਦਾ ਇਹ ਸਹਿਮ ਸਮਝ ਲੈਣਾ ਉਹ ਮਨਸਾ ਕਟੋਰੀ ਭਰੀ ਪਈ ਏ ਤੇਰੇ ਅੰਦਰ ਜਿਹੜੀ ਦਿਨ ਰਾਤ ਤੈਨੂੰ ਸੰਸਾਰ ਵੱਲ ਪਈ ਦੌੜਾਉਂਦੀ ਪਈ ਹੈ ਜੀ
ਪੀ ਲਾਏ ਜਮਕਾਲ
ਇਹ ਅਗਰ ਤੂੰ ਪੀ ਲੈਂਦਾ ਤੇ ਕਿੱਥੇ ਜਾ ਰਿਹਾ ਜਮਕਾਲ ਵਿੱਚ ਉਸ ਮੌਤ ਦੇ ਫੰਦੇ ਵਿੱਚ ਮੈਂ ਬੇਨਤੀ ਕਰਾਂਗਾ ਕਾਲ ਸਮੇਂ ਨੂੰ ਕਹਿੰਦੇ ਨੇ ਕਾਲ ਸਮਾਂ ਜ਼ਿੰਦਗੀ ਦਾ ਭੋਗ ਕੇ ਗੁਜ਼ਰ ਜਾਏ ਤੇ ਮੌਤ ਦੇ ਫੰਦੇ ਨੂੰ ਵੀ ਕਹਿੰਦੇ ਨੇ ਉਹ ਪਲ ਪਲ ਔਤ ਪਈ ਘਟਦੀ ਹੈ ਭਲਿਆ ਕਿ ਉਹ ਇੱਕ ਇੱਕ ਸਵਾਸ ਤੇਰਾ ਜਮ ਵੱਲ ਤੇ ਨਹੀਂ ਜਾ ਰਿਹਾ ਇਹ ਗੱਲ ਧਿਆਨ ਚ ਰੱਖਿਓ ਜਿਹੜਾ ਸਮਾਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਬੀਤ ਰਿਹਾ ਉਹ ਸਮਾਂ ਤੇਰਾ ਰੱਬ ਦੇ ਘਰ ਵੱਲ ਤੈਨੂੰ ਅਕਾਲ ਵੱਲ ਲਿਜਾ ਰਿਹਾ ਤੇ ਜਿਹੜਾ ਰੱਬ ਤੋਂ ਭੁਲਾ ਕੇ ਸਮਾਂ ਬੀਤ ਰਿਹਾ ਉਹ ਪੀ ਲਾਏ ਜਮ ਕਾਲ ਉਹ ਤੇਰਾ ਸਮਾਂ ਜਮ ਦੇ ਰਾਹ ਵੱਲ ਜਾ ਰਿਹਾ ਹੈ ਜੀ
ਇੱਕ ਮਦ ਪੀਤਾ ਨਾਨਕਾ ਬਹੁਤੀ ਖੱਟੀ ਹੈ ਬੇਕਾਰ
ਹਜ਼ੂਰ ਨੇ ਪਹਿਲੇ ਸਲੋਕ ਦੀ ਇੱਕ ਪੰਕਤੀ ਚ ਕਿਹਾ ਸੀ ਵੀ ਖਾਧੇ ਜਾਹੈ ਬੇਕਾਰ ਹੁਣ ਉਹ ਨਾਮ ਦਾ ਭੋਜਨ ਖਾਧੇ ਆ ਵਿਕਾਰ ਚਲੇ ਜਾਂਦੇ ਨੇ ਪਰ ਇੱਕ ਮਦ ਪੀਤਾ ਨਾਨਕਾ ਬਹੁਤੇ ਖੱਟੀਆਂ ਵਿਕਾਰ ਅਗਰ ਤੂੰ ਇਹ ਕੂੜ ਦਾ ਮੋਹ ਮਮਤਾ ਦਾ ਕਾਮ ਕ੍ਰੋਧ ਦਾ ਇਹ ਨਸ਼ਾ ਸੇਵਨ ਕਰੇਗਾ ਤੇ ਇਹੋ ਜਿਹੀ ਮਦ ਪੀਤਿਆਂ ਹਜ਼ੂਰ ਕਹਿੰਦੇ ਨੇ ਤੂੰ ਆਪਣੇ ਜੀਵਨ ਵਿੱਚ ਵਿਕਾਰ ਖੱਟੇਗਾ। ਮੈਂ ਬੇਨਤੀ ਕਰਦੀ ਹਾਂ, ਚੰਗੀ ਚੀਜ਼ ਖੱਟ ਕੇ ਲਿਆਉਣੀ ਚਾਹੀਦੀ ਕਿ ਭੈੜੀ ਚੀਜ਼ ਖੱਟ ਕੇ ਲਿਆਉਣੀ ਚਾਹੀਦੀ? ਕੋਈ ਬੰਦਾ ਘਰੋਂ ਪੈਸੇ ਲੈ ਜਾਏ ਤੇ ਇਹ ਆਖੇ ਮੈਂ ਗਲੀਆਂ ਦਾ ਕੂੜਾ ਕਰਕਟ ਹੈ, ਚਾਰ ਮਜ਼ਦੂਰ ਲਿਆ ਕੇ, ਕੋਈ ਗੱਡੀ ਵਾਲੇ ਨੂੰ ਸੱਦ ਕੇ, ਟਰਾਲੀ ਭਰ ਕੇ, ਕੋਈ ਮੈਂ ਕਿਸੇ ਹੋਰ ਸਾਧਨ ਰਾਹੀਂ ਇਹ ਹੁਣ ਇਕੱਠਾ ਕਰਕੇ ਘਰ ਭਰ ਲਵਾਂ? ਮੈਂ ਬੇਨਤੀ ਕਰਾਂ ਕਿ ਘਰ ਬਰਬਾਦ ਹੋਏਗਾ ਕਿ ਨਹੀਂ? ਘਰ ਵਿੱਚ ਬਦਬੂ ਫੈਲੇਗੀ। ਭਲਿਆ ਆਪਣੇ ਸਰੀਰ ਦੇ ਇਸ ਘਰ ਵਿੱਚ ਤੂੰ ਉਹ ਕੁਝ ਇਕੱਠਾ ਨਾ ਕਰ ਜਿਹਦੇ ਕਿ ਬਹੁਤੇ ਖੱਟੀਆਂ ਬੇਕਾਰ, ਉਹ ਵਿਕਾਰਾਂ ਦੀ ਖੱਟੀ ਨਾ ਖੱਟ, ਤੂੰ ਧਰਮ ਦੀ ਖੱਟੀ ਖੱਟ, ਤੂੰ ਨਾਮ ਦੀ ਖੱਟੀ ਖੱਟ, ਤੂੰ ਸੇਵਾ ਦੀ ਖੱਟੀ ਖੱਟ, ਨਾ ਕਿ ਜ਼ਿੰਦਗੀ ਵਿੱਚ ਔਗਣ ਵਿਕਾਰਾਂ ਨੂੰ ਇਕੱਠਿਆਂ ਕਰ। ਜੀ
ਗਿਆਨ ਗੁੜ ਸਾਲਾਹ ਮੰਡੇ ਭਾਉ ਮਾਸ ਆਹਾਰ।
ਗਿਆਨ ਦਾ ਗੁੜ ਲੈ, ਮੈਂ ਬੇਨਤੀ ਕਰਾਂਗਾ ਅੰਦਰ ਗਿਆਨ ਆ ਜਾਏ ਕਿ ਮੈਂ ਕੀ ਹਾਂ, ਇਹ ਸੰਸਾਰ ਕੀ ਹੈ, ਜ਼ਿੰਦਗੀ ਕੀ ਹੈ, ਕਰਨਾ ਕੀ ਹੈ, ਜਾਣਾ ਕਿੱਥੇ ਹੈ, ਬ੍ਰਹਮ ਦਾ ਗਿਆਨ ਆ ਜਾਏ, ਆਪੇ ਦਾ ਗਿਆਨ ਆ ਜਾਏ, ਘੱਟ ਘੱਟ ਵਿੱਚ ਵਸਦੇ ਨਿਰੰਕਾਰ ਦਾ ਗਿਆਨ ਆ ਜਾਏ। ਗਿਆਨ ਗੁੜ ਸਲਾਹ ਮੰਡੇ, ਤੇ ਫਿਰ ਮੰਡੇ ਕਿਹੜੇ ਨੇ, ਪ੍ਰਸ਼ਾਦੇ ਕਿਹੜੇ ਤਿਆਰ ਕਰਨੇ ਨੇ? ਪਰਮਾਤਮਾ ਦੀ ਸਿਫਤ ਸਲਾਹ ਕਰਨੀ। ਦੋ ਗੱਲਾਂ ਧਿਆਨ ਚ ਰੱਖਿਓ, ਪਹਿਲਾਂ ਰੱਬ ਦਾ ਗਿਆਨ ਹਾਸਲ ਕਰਨਾ, ਰੱਬ ਕੀ, ਉਹ ਕੀ ਕਰਦਾ, ਉਹ ਕਿਵੇਂ ਮੈਨੂੰ ਪੈਦਾ ਕਰਕੇ ਕਿਵੇਂ ਮੇਰਾ ਸਰੀਰ ਚਲਾ ਰਿਹਾ, ਫਿਰ ਉਸ ਦੀ ਸਿਫਤੋਂ ਸਲਾਹ ਕਰਨਾ। ਵਾਹ ਮੇਰੇ ਸਾਹਿਬਾ, ਵਾਹ ਵਾਹ ਤੂੰ ਹੈ ਵਾਹ, ਵਾਹ ਤੇਰੀ ਰਜ਼ਾਏ, ਜੋ ਕੁਛ ਕਰ ਹੈ ਸੋਈ ਪਰ ਹੋਏਗਾ, ਅਵਰ ਨਾ ਕਰਨਾ ਜਾਏ। ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸਾਹਿਬ ਕਹਿਣ ਲੱਗੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਪ੍ਰਸ਼ਾਦੇ ਤਿਆਰ ਕਰਨੇ। ਹਾਂਜੀ,
ਮਾਸ ਆਹਾਰ,
ਹਾਂ ਆ ਮਾਸ ਭਾਉ ਦਾ, ਇਹ ਸ਼ੱਕ ਰੱਬ ਦੇ ਭਾਉ ਵਿੱਚ ਰਹਿ। ਉਧਰ ਕਿਸੇ ਦਾ ਮਰ ਜਾਣਾ ਮਾਸ ਬਣਦਾ, ਇਧਰ ਤੇਰੇ ਅੰਦਰੋਂ ਆਪਣੀ ਹੋਂ ਦਾ ਮਰ ਜਾਣਾ ਤੇ ਰੱਬ ਦੇ ਡਰ ਵਿੱਚ ਰਹਿਣਾ। ਹਜ਼ੂਰ ਕਹਿੰਦੇ ਨੇ ਇੱਕ ਐਸਾ ਮਾਸ ਦਾ ਆਹਾਰ ਹੈ, ਔਗਣਾ ਤੋਂ ਭਾਉ ਕਰਿਓ। ਮੈਂ ਬੇਨਤੀ ਕਰਾਂਗਾ, ਭਾਉ ਡਰ ਕਿੱਥੋਂ ਕਿੱਥੋਂ ਰੱਖਣਾ? ਜੇ ਮੈਂ ਸਿਮਰਨ ਨਾ ਕੀਤਾ, ਇੱਕ ਦਿਨ ਜਮ ਦੇ ਫੰਦੇ ਵਿੱਚ ਜਾਵਾਂਗਾ, ਇਹ ਡਰ ਅੰਦਰ ਰੱਖਿਓ। ਅਗਰ ਮੈਂ ਔਗਣ ਵਿਕਾਰ ਕੀਤੇ ਤੇ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਇਹ ਅੰਦਰ ਭਾਉ ਰੱਖਿਓ। ਇਹ ਤੇ ਸੱਚ ਹੈ, ਜੇ ਔਗਣ ਵਿਕਾਰਾਂ ਦਾ ਬੀਜ ਬੀਜਾਂਗਾ ਕੰਡੇ ਚੁਭਣਗੇ। ਇਹ ਅੰਦਰ ਭਾਉ ਰੱਖਿਓ, ਜੈਸਾ ਬੀਜਾ ਸੋ ਲੁਣਾ, ਕਰਮਾ ਸੰਦੜਾ ਖੇਤ। ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਭਾਉ ਵਿੱਚ ਰਹਿਣਾ, ਇਹ ਸਮਝ ਲੈਣਾ ਮਾਸ ਦਾ ਆਹਾਰ ਹੈ। ਜੀ
ਨਾਨਕ ਇਹੋ ਭੋਜਨ ਸੱਚ ਹੈ, ਸੱਚ ਨਾਮ ਆਧਾਰ।
ਹਜ਼ੂਰ ਕਹਿੰਦੇ ਨੇ ਭੋਜਨ ਸੱਚ ਹੈ, ਇਹ ਸੱਚ ਦਾ ਨਾਮ, ਇਹ ਆਧਾਰ ਹੈ, ਇਹ ਆਸਰਾ ਹੈ। ਉਧਰ ਭੁੱਖ ਲੱਗੀ, ਮਨੁੱਖ ਭੋਜਨ ਖਾਂਦਾ, ਉਸ ਨੂੰ ਆਧਾਰ ਮਿਲਦਾ, ਆਸਰਾ ਮਿਲਦਾ, ਭੁੱਖ ਮੁੱਕਦੀ ਹੈ। ਇਧਰ ਵਾਹਿਗੁਰੂ ਵਾਹਿਗੁਰੂ ਕੀਤਾ, ਜਨਮਾਂ ਜਨਮਾਂ ਦੀ ਮਨ ਦੀ ਭੁੱਖ ਮੁੱਕ ਜਾਂਦੀ ਹੈ। ਇਹ ਸੱਚ ਦਾ ਨਾਮ ਆਧਾਰ ਆਸਰਾ ਬਣ ਜਾਂਦਾ ਹੈ। ਜੀ
ਕਾਇਆ ਲਾਹਣ ਆਪ ਮਦ ਅੰਮ੍ਰਿਤ ਤੁਸ ਕੀ ਧਾਰ।
ਇੱਥੇ ਤੁਹਾਨੂੰ ਸਿਰਲੇਖ ਸਲੋਕ ਦਾ ਨਹੀਂ ਹੈ, ਪਰ ਵਿਦਵਾਨਾਂ ਦੀ ਖੋਜ ਆਧਾਰ ਇਸ ਨੂੰ ਮੰਨਿਆ ਗਿਆ ਵੀ ਇਹ ਤੀਸਰਾ ਸਲੋਕ ਆਰੰਭ ਹੋਇਆ। ਅੰਕ ਵੀ ਪਹਿਲਾਂ ਦੋ ਤੇ ਮੁੱਕਿਆ ਸੀ, ਅਗਲੀਆਂ ਪੰਕਤੀਆਂ ਪੜਾਂਗੇ ਤੇ ਅੰਕ ਤਿੰਨ ਆਉਂਦਾ, ਇਸ ਕਰਕੇ ਇਹ ਸਲੋਕ ਹੁਣ ਤੀਸਰਾ ਆਰੰਭ ਹੋ ਰਿਹਾ। ਕਾਇਆ ਲਾਹਣ ਆਪ ਮਦ, ਹਜ਼ੂਰ ਕਹਿੰਦੇ ਨੇ ਇਸ ਸਰੀਰ ਨੂੰ ਹੁਣ ਲਾਹਣ ਅਸਾਂ ਕਿਵੇਂ ਬਣਾ ਲੈ? ਜਿੱਥੇ ਆਪ ਵਾਹਿਗੁਰੂ ਜੀ ਉਹ ਅੰਦਰ ਸੁਰਤ ਵਿਚ ਬੈਠ ਜਾਣ ਤੇ ਹਰ ਵੇਲੇ ਅੰਮ੍ਰਿਤ ਤਿਸਕੀ ਧਾਰ ਮੈਂ ਬੇਨਤੀ ਕਰਾਂਗਾ ਧਾਰ ਜਿਵੇਂ ਇੱਕ ਸਾਲ ਕਿਸੇ ਉੱਪਰ ਪਾਣੀ ਦੇ ਜ਼ਖੀਰੇ ਤੋਂ ਪਹਾੜਾਂ ਤੋਂ ਥੱਲੇ ਪਈ ਡਿੱਗਦੀ ਹੋਵੇ ਧਾਰ ਇਸੇ ਤਰ੍ਹਾਂ ਤੇਰੀ ਸੁਰਤ ਵਿਚ ਵਾਹਿਗੁਰੂ ਵਾਹਿਗੁਰੂ ਦੀ ਉਹ ਇੱਕ ਸਾਰਤਾ ਦੀ ਬਿਰਤੀ ਬਣ ਜਾਣੀ ਇਹ ਸਮਝ ਲੈਣਾ ਅੰਮ੍ਰਿਤ ਇਸਕੀ ਧਾਰ ਹਰ ਵੇਲੇ ਤੇਰੇ ਅੰਦਰ ਛਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਨ ਸ਼ਬਦ ਵਿਚਾਰਾ ਤੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਸੁਰਤ ਵਿਚ ਵਸ ਜਾਏ ਜਿੱਧਰ ਧਿਆਨ ਜਾਏ ਉਧਰ ਸੱਚ ਵਸਿਆ ਤੇਰੇ ਅਣਬ ਵਿਚ ਆਉਂਦਾ ਰਹੇ ਇਹ ਹਜ਼ੂਰ ਕਹਿੰਦੇ ਨੇ ਇਹ ਅੰਮ੍ਰਿਤ ਧਾਰਾ ਤੇਰੇ ਅੰਦਰ ਵਗਣ ਲੱਗ ਜਾਏਗੀ ਜੀ
ਸਤਸੰਗਤ ਸਿਓ ਮਿਲਾਪ ਹੋਏ
ਇਹ ਕਿਵੇਂ ਫਿਰ ਧਾਰਾ ਅੰਦਰ ਚੱਲਦੀ ਹੈ ਸਤਸੰਗਤ ਸਿਓ ਮਿਲਾਪ ਹੋਏ ਇਹ ਗੱਲ ਥੋੜੀ ਧਿਆਨ ਚ ਰੱਖਿਓ ਚੂੰਕਿ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਤ ਮੱਖੀਰਾ ਕਿਵੇਂ ਸਤਸੰਗਤ ਨਾਲ ਮਿਲਾਪ ਹੋ ਜਾਏ ਜਿਵੇਂ ਇੱਕ ਸ਼ਹਿਦ ਦੀ ਮੱਖੀ ਨੇ ਸ਼ਹਿਦ ਦੇ ਛੱਤੇ ਨਾਲ ਮਿਲਾਪ ਕੀਤਾ ਧਿਆਨ ਚ ਰੱਖਿਓ ਜੈਸੇ ਮਦਤ ਮੱਖੀਰਾ ਜਿਵੇਂ ਸ਼ਹਿਦ ਦੀ ਮੱਖੀ ਸ਼ਹਿਦ ਨਾਲ ਜੁੜੀ ਹੈ ਭਲਿਆ ਪਵੇ ਤੇਰੀ ਸੁਰਤ ਸਤਸੰਗਤ ਨਾਲ ਜੁੜੇ ਵੇਖੋ ਕਿੱਡੇ ਵੱਡੇ ਭਾਗਾਂ ਵਾਲੇ ਭਾਵੇਂ ਕੁਛ ਸ਼ਹਿਰ ਚੋਂ ਚੱਲ ਆਈਆਂ ਸੰਤਾਂ ਕੁਛ ਹੋਰ ਹਿੰਦੁਸਤਾਨ ਤੇ ਸ਼ਾਇਦ ਕੋਈ ਵਿਦੇਸ਼ ਚੋਂ ਵੀ ਚੱਲ ਆਈਆਂ ਸੰਗਤਾਂ ਇਸ ਵਕਤ ਸਤਸੰਗਤ ਨਾਲ ਜੁੜੀਆਂ ਬੈਠੀਆਂ ਭਾਵੇਂ ਕੋਈ ਨਹੀਂ ਆ ਸਕੇ ਉਹ ਪੀਟੀਸੀ ਚੈਨਲ ਰਾਹੀਂ ਸਤਸੰਗਤ ਨਾਲ ਜੁੜ ਬੈਠੇ ਨੇ ਸਤਸੰਗਤ ਸਿਓ ਮਿਲਾਪ ਹੋਏ ਐਸਾ ਮਿਲਾਪ ਹੋ ਜਾਏ ਕਿ ਇਹ ਗੱਲ ਅੰਦਰ ਬੈਠ ਜਾਏ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਜਿਹੜਾ ਸਤਸੰਗਤ ਨਾਲ ਮਿਲਾਪ ਕਰ ਲੈਂਦਾ ਉਹ ਰੋਜ਼ ਸੰਗਤ ਕਰਦਾ ਰੋਜ਼ ਸੰਗਤ ਕਰਦਿਆਂ ਕਰਦਿਆਂ ਜਿਵੇਂ ਇੱਕ ਚੰਦਨ ਦੇ ਕੋਲ ਪੌਦਾ ਰੋਜ਼ ਖੁਸ਼ਬੂ ਲੈਂਦਿਆਂ ਲੈਂਦਿਆਂ ਚੰਦਨ ਦੇ ਸੰਗ ਵਿਚ ਚੰਦਨ ਬਣ ਜਾਂਦਾ ਸਤਸੰਗਤ ਵਿਚ ਆਉਣ ਵਾਲਾ ਰੋਜ਼ ਸੱਤ ਦਾ ਅਨੁਭਵੀ ਬਣ ਜਾਂਦਾ ਹੈ ਤੇ ਸਤਸੰਗਤ ਸਿਓ ਮਿਲਾਪ ਹੋਏ ਤੇ ਫਿਰ ਅੱਗੋ ਕੀ ਅਵਸਥਾ ਬਣਦੀ ਹੈ ਜੀ
ਲਿਵ ਕਟੋਰੀ ਅੰਮ੍ਰਿਤ ਭਰੇ
ਹੁਣ ਕੀ ਹੋ ਗਿਆ ਹੁਣ ਜਿਹੜੀ ਉਹ ਲਿਵ ਸੀ ਨਾ ਲਿਵ ਦੀ ਕਟੋਰੀ ਉਹ ਹੁਣ ਧਾਤ ਵਾਲੀ ਨਹੀਂ ਰਹਿ ਗਈ ਕ੍ਰਿਸ਼ਨਾ ਧਾਤ ਵਾਲੀ ਨਹੀਂ ਰਹਿ ਗਈ ਹੁਣ ਉਹ ਲਿਵ ਬਣ ਗਈ ਉਹ ਅੰਮ੍ਰਿਤ ਭਰੀ ਵਾਹਿਗੁਰੂ ਨਾਲ ਪਿਆਰ ਵਾਲੀ ਸਤਸੰਗਤ ਨਾਲ ਪਿਆਰ ਵਾਲੀ ਗੁਰਸਿੱਖਾਂ ਨਾਲ ਪਿਆਰ ਵਾਲੀ ਲਿਵ ਬਣ ਗਈ ਉਹ ਸੇਵਾ ਨਾਲ ਪਿਆਰ ਵਾਲੀ ਲਿਵ ਬਣ ਗਈ ਹੁਣ ਲਿਵ ਕਟੋਰੀ ਅੰਮ੍ਰਿਤ ਭਰੀ ਮੈਂ ਬੇਨਤੀ ਕਰਾਂਗਾ ਹਰ ਸੁਰਤ ਵਿਚ ਵਾਹਿਗੁਰੂ ਹੋਵੇਗਾ ਹਰ ਸੁਰਤ ਵਿਚ ਧਰਮ ਦਾ ਜੀਵਨ ਹੋਵੇਗਾ ਜ਼ਹਿਰ ਤੇ ਨਹੀਂ ਨਾ ਅੰਦਰ ਆਏਗੀ ਹੁਣ ਤੇ ਅੰਮ੍ਰਿਤ ਭਰੀ ਉਹ ਪਿਆਰ ਭਰੀ ਬਿਰਤੀ ਬਣ ਗਈ ਜੀ
ਕਟਹੇ ਬੇਕਾਰ
ਇਹਨੂੰ ਜਦੋਂ ਬਾਰ ਬਾਰ ਸੁਰਤ ਪੀਵੇਗੀ ਮਨ ਪੀਵੇ ਸੁਨ ਸ਼ਬਦ ਵਿਚਾਰਾ ਫਿਰ ਇਸ ਨਾਲ ਅੰਦਰ ਜਿਹੜੇ ਵਿਕਾਰ ਇਕੱਠੇ ਹੋਏ ਸੀ ਵਿਸ਼ੇ ਵਿਕਾਰਾਂ ਦੀ ਬਿਰਤੀ ਬੇਕਾਰ ਬਿਰਤੀ ਜਿੰਨੀ ਅੰਦਰ ਇਕੱਠੀ ਹੋਈ ਸੀ ਉਹ ਸਾਰੀ ਕੱਟੀ ਜਾਂਦੀ ਹੈ ਇਹ ਗੱਲ ਜ਼ਰੂਰ ਧਿਆਨ ਚ ਰੱਖਿਓ ਮਨ ਨੇ ਪਤਾ ਨੀ ਜਨਮਾਂ ਜਨਮਾਂ ਤੋਂ ਕਿੰਨੇ ਕੁ ਵਿਕਾਰਾਂ ਦੀ ਬਿਰਤੀ ਅੰਦਰ ਬਣਾਈ ਏ ਪਰ ਅੱਜ ਸਤਸੰਗਤ ਦੇ ਰਾਹੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਆਪਣਾ ਆਪਾ ਉਹਨਾਂ ਵਿਕਾਰਾਂ ਤੋਂ ਰਹਿਤ ਨਿਰਵਿਕਾਰ ਅਵਸਥਾ ਵਾਲਾ ਬਣਾ ਲੈਣਾ ਹੈ ਜੀ
ਆਪੇ ਸੁਰ ਨਾਲ ਗਨ ਗੰਧਰਬਾ ਆਪੇ ਖੜ ਦਰਸ਼ਨ ਕੀ ਬਾਣੀ
ਧੰਨ ਗੁਰੂ ਰਾਮਦਾਸ ਪਾਤਸ਼ਾਹ ਪੌੜੀ ਰਾਹੀਂ ਫਰਮਾਨ ਕਰਦੇ ਨੇ ਵਾਹਿਗੁਰੂ ਜੀ ਆਪ ਹੀ ਆਓ ਜਰਾ ਉਸ ਨਿਰੰਕਾਰ ਦੇ ਵਿਸਥਾਰ ਵੱਲ ਚੱਲੀਏ ਉਹ ਆਪ ਸੁਰ ਦੇਵਤੇ ਵੀ ਆਪ ਬਣ ਗਿਆ ਨਰ ਮਨੁੱਖ ਵੀ ਆਪ ਬਣ ਗਿਆ ਗਨ ਜੋ ਦੇਵਤਿਆਂ ਦੇ ਗਾਇਕ ਸਨ ਉਹ ਵੀ ਆਪ ਬਣ ਗਿਆ ਗੰਧਰਵ ਵੀ ਆਪ ਬਣ ਗਿਆ ਉਹ ਸ਼ਿਵਜੀ ਦੇ ਸੇਵਕ ਜੋ ਗਨ ਕਹਿਲਾਉਂਦੇ ਸਨ ਉਹ ਵੀ ਵਾਹਿਗੁਰੂ ਆਪ ਬਣ ਗਿਆ ਆਪੇ ਸੁਰ ਨਰ ਗਨ ਗੰਧਰਵਾ ਆਪੇ ਖੱਟ ਦਰਸ਼ਨ ਕੀ ਬਾਣੀ ਖੱਟ ਦਰਸ਼ਨ ਵਰਤਾ ਵਰਤਾਰਾ ਛੇ ਸ਼ਾਸਤਰਾਂ ਨੂੰ ਖੱਟ ਦਰਸ਼ਨ ਕਿਹਾ ਗਿਆ ਉਹ ਭਾਵੇਂ ਪਤੰਜਲੀ ਹੋਵੇ ਭਾਵੇਂ ਮੀਮਾਂਸਾ ਹੋਵੇ ਉਹ ਛੇ ਸ਼ਾਸਤਰਾਂ ਦੀ ਜੋ ਬਾਣੀ ਹੈ ਹਜ਼ੂਰ ਕਹਿੰਦੇ ਨੇ ਉਹ ਵੀ ਨਿਰੰਕਾਰ ਆਪ ਹੀ ਬਣਿਆ ਹੈ ਜੀ
ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਗੁਰਮੁਖ ਅਕਥ ਕਹਾਣੀ
ਉਹ ਆਪ ਹੀ ਸ਼ਿਵ ਸ਼ੰਕਰ ਮਹੇਸ਼ ਬਣਿਆ ਹਜ਼ੂਰ ਕਹਿੰਦੇ ਨੇ ਆਪ ਹੀ ਗੁਰਮੁਖ ਬਣ ਕੇ ਉਸ ਵਾਹਿਗੁਰੂ ਦੀ ਜਿਹੜੀ ਕਹਾਣੀ ਅਕਥ ਸੀ ਨਾ ਕਥੀ ਨਹੀਂ ਸੀ ਜਾ ਸਕਦੀ ਉਸ ਵਾਹਿਗੁਰੂ ਜੀ ਦੀ ਅਕਥ ਕਹਾਣੀ ਨੂੰ ਕਥਨ ਦੇ ਲਈ ਵੀ ਕੋਈ ਸਰੂਪ ਆਪ ਧਾਰਨ ਕਰਕੇ ਗੁਰਮੁਖ ਬਣ ਗਿਆ ਜੀ
ਆਪੇ ਯੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ
ਵੇਖੋ ਇੱਕ ਥਾਂ ਤੇ ਯੋਗੀ ਬਣ ਗਿਆ ਕੁਝ ਨਹੀਂ ਚਾਹੀਦਾ ਯੋਗੀ ਹੈ ਇੱਕ ਥਾਂ ਤੇ ਭੋਗੀ ਬਣ ਬੈਠੇ ਨੇ ਹਜ਼ੂਰ ਕਹਿੰਦੇ ਨੇ ਗਹਿਰਾਈ ਵਿੱਚ ਉਤਰੀਏ ਤੇ ਪੰਜ ਤੱਤ ਦੀ ਰਚਨਾ ਵੀ ਆਪ ਧਾਰੀ ਅੰਦਰ ਜੋਤ ਵੀ ਆਪਣੀ ਟਿਕਾਈ ਉਹਨਾਂ ਨੂੰ ਚਲਾਉਣ ਵਾਲਾ ਵੀ ਆਪ ਏਕ ਮਹਿਲ ਤੋਂ ਹੋਵੇ ਅਫਾਰੋ ਏਕ ਮਹਿਲ ਨਿਮਾਨੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੋ ਏਕ ਮਹਿਲ ਤੂੰ ਪੰਡਿਤ ਬਗਤਾ ਏਕ ਮਹਿਲ ਖਲ ਹੋਤਾ ਏਕ ਮਹਿਲ ਤੂੰ ਸਭ ਕੁਛ ਗ੍ਰਾਹਜ ਏਕ ਮਹਿਲ ਕਸ਼ੂ ਨਾ ਲੇਤਾ ਇਹ ਸਾਰੇ ਰੂਪ ਜੋਗੀ ਦੇ ਵੀ ਤੇ ਭੋਗੀ ਦੇ ਵੀ ਹਜ਼ੂਰ ਕਹਿੰਦੇ ਨੇ ਨਿਰੰਕਾਰ ਨੇ ਆਪ ਹੀ ਧਾਰਨ ਕੀਤੇ ਤੇ ਆਪੇ ਸੰਨਿਆਸੀ ਫਿਰੈ ਬੇਬਾਣੀ ਇੱਕ ਥਾਂ ਤੇ ਸੰਨਿਆਸ ਧਾਰਨ ਕਰਕੇ ਬੇਬਾਣੀ ਕਹੀਏ ਜੰਗਲਾਂ ਵਿੱਚ ਤੁਰਿਆ ਫਿਰਦਾ ਵੇਖਿਆ ਤੇ ਸਾਹਿਬ ਕਹਿੰਦੇ ਨੇ ਇਹ ਵੀ ਮੈਨੂੰ ਰੱਬ ਹੀ ਬਣਿਆ ਸੰਨਿਆਸੀ ਨਜ਼ਰ ਆ ਰਿਹਾ ਹੈ ਜੀ
ਆਪੇ ਨਾਲ ਗੋਸ਼ਟ ਆਪ ਉਪਦੇਸ਼ਾ
ਆਪੇ ਨਾਲ ਗੋਸ਼ਟ ਜਿਵੇਂ ਗੱਲਾਂ ਕਰਦੇ ਇੱਕ ਦੂਜੇ ਨਾਲ ਕੋਈ ਗੋਸ਼ਟ ਕਰਦੇ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾ ਨਾਲ ਗੋਸ਼ਟ ਕੀਤੀ ਬਾਣੀ ਦਾ ਨਾਮ ਹੀ ਸਿੱਧ ਗੋਸ਼ਟ ਪੈ ਗਿਆ ਮੈਂ ਬੇਨਤੀ ਕਰਾਂਗਾ ਜਿਹੜੀ ਗੋਸ਼ਟ ਦੀ ਪਰਿਭਾਸ਼ਾ ਹੈ ਉਹ ਹੈ ਜਦੋਂ ਧਰਮ ਦੀ ਦੁਨੀਆ ਦੇ ਸਬੰਧਤ ਲੋਕ ਆਪਸ ਵਿੱਚ ਗੱਲਬਾਤ ਕਰਦੇ ਨੇ ਉਹ ਸਾਧੂਆਂ ਦੀ ਭਾਸ਼ਾ ਵਿੱਚ ਗੋਸ਼ਟ ਕਿਹਾ ਜਾਂਦਾ ਤੇ ਸਾਹਿਬ ਕਹਿੰਦੇ ਨੇ ਉਹ ਵਾਹਿਗੁਰੂ ਜੀ ਆਪ ਹੀ ਗੋਸ਼ਟ ਕਰਨ ਵਾਲਾ ਤੇ ਫਿਰ ਜਿਸ ਦੇ ਨੂੰ ਉਪਦੇਸ਼ ਦੇ ਰਿਹਾ ਬੋਲ ਰਿਹਾ ਉਹ ਉਪਦੇਸ਼ਕ ਵੀ ਵਾਹਿਗੁਰੂ ਆਪ ਹੀ ਹੈ ਜੀ
ਆਪੇ ਸੁਗੜ ਸਰੂਪ ਸਿਆਣੀ
ਸੁਗੜ ਸਰੂਪ ਬਹੁਤ ਗਹਿਰਾਈ ਵਿੱਚ ਉਤਰ ਕੇ ਤੇ ਬੜੀ ਅਕਲ ਦੇ ਨਾਲ ਸਿਆਣਪ ਨਾਲ ਗੱਲ ਕਰਨ ਲਈ ਇਹ ਵੀ ਕਹਿੰਦੇ ਨੇ ਵਾਹਿਗੁਰੂ ਜੀ ਆਪ ਹੀ ਆਪਣਾ ਰੂਪ ਧਾਰੀ ਬੈਠਾ ਹੈ ਜੀ
ਆਪਣਾ ਜੋਜ ਕਰ ਵੇਖਿਆ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ
ਇਹ ਆਪਣਾ ਚੋਜ ਬਣਾਇਆ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ ਚੋਜ ਖੇਡ ਕੌਤਕ ਆਪ ਕਰਤਾ ਵਰਤਾ ਰਿਹਾ ਉਸ ਵਾਹਿਗੁਰੂ ਜੀ ਨੂੰ ਆਪਣੇ ਆਪੇ ਦੀ ਵਿਆਪਕਤਾ ਵਿੱਚ ਵੇਖ ਕੇ ਮੈਂ ਬੇਨਤੀ ਕਰਾਂ ਅੰਦਰ ਦੁਬਦਾ ਅੰਦਰ ਵੈਰ ਭਾਵਨਾ ਅੰਦਰ ਊਚ ਨੀਚ ਦੀ ਬਿਰਤੀ ਚਲੀ ਜਾਏ ਤੇ ਉਸ ਵਾਹਿਗੁਰੂ ਨੂੰ ਹਰ ਥਾਂ ਤੇ ਵੇਖਣ ਵਾਲੀ ਕਲਾ ਬਣ ਆਏ ਜੀ ਆਓ ਥੋੜੇ ਜੇ ਮਿੰਟ ਲੜੀਵਾਰ ਚੱਲ ਰਹੇ ਉਪਦੇਸ਼ ਨਾਲ ਜੁੜੀਏ ਜੀ
ਆਏ ਵਿਗੂਤਾ ਜਗ ਜਮ ਪੰਥ
ਸੰਸਾਰ ਤੇ ਆਇਆ ਇੱਥੇ ਵਿਭੂਤਾ ਗੁਆਚ ਗਿਆ ਆਪਣਾ ਜੀਵਨ ਧਰਮ ਵੱਲ ਚਲਾਉਣਾ ਸੀ ਉਹ ਧਰਮ ਵੱਲ ਨਾ ਚਲਾਇਆ ਕਿੱਧਰ ਚਲਾਇਆ ਜਮ ਪੰਥ ਵੱਲ ਦੇਖੋ ਸਫ਼ਰ ਤੇ ਕਰਨਾ ਨਾ ਪਰ ਉਹ ਸਫ਼ਰ ਤੇ ਇੰਨਾ ਕਰਨਾ ਚਾਹੀਦਾ ਵੀ ਜਮ ਦੇ ਘਰ ਚਲੇ ਜਾਈਏ ਸਫ਼ਰ ਉਹ ਕਰਨਾ ਚਾਹੀਦਾ ਇੱਕ ਉੱਤਮ ਪੰਥ ਸੁਣਿਓ ਜਾਂ ਲਹਿਣੇ ਪੰਥ ਧਰਮ ਕਾ ਕੀਆ ਖਾਲਸਾ ਪੰਥ ਉੱਤਮ ਪੰਥ ਜਾਣਾ ਸੀ ਉਧਰ ਪਰ ਇੱਥੇ ਆ ਕੇ ਐਸਾ ਗਵਾਚ ਗਿਆ ਐਸਾ ਭੁੱਲ ਗਿਆ ਵੀ ਇਸ ਸੰਸਾਰ ਵਿੱਚ ਜਮ ਦਾ ਪੰਥ ਇਹ ਕਹਿ ਲਈਏ ਔਗਣ ਵਿਕਾਰਾਂ ਦਾ ਰਾਹ ਅਪਣਾ ਲਿਆ
ਆਏ ਨਾ ਮੇਟਨ ਕੋ ਸਮਰੱਥ
ਇਹ ਗੱਲ ਧਿਆਨ ਚ ਰੱਖਿਓ ਜਿਸ ਦਿਨ ਆਈ ਉਸ ਦਿਨ ਕੋਈ ਨਹੀਂ ਮੇਟ ਸਕੇਗਾ ਜਿਸ ਦਿਨ ਮੌਤ ਆਈ ਨਾ ਉਹਨੂੰ ਮੇਟਣ ਵਾਲਾ ਦੁਨੀਆ ਤੇ ਕੋਈ ਵੀ ਨਹੀਂ ਹੈ ਜੀ
ਆਥ ਸਾਲ ਨੀਚ ਕਰ ਹੋਏ
ਆਥ ਆਥ ਮੈਨੇ ਪੈਸਾ ਸੈਲ ਮੈਨੇ ਪਹਾੜ ਜਿੰਨਾ ਪੈਸਾ ਹੋਏ ਗਿਰਹਾ ਸੇਤੀ ਮਾਲ ਧਨ ਅਗਰ ਇਤਨਾ ਪੈਸਾ ਕੋਲ ਹੋਵੇ ਤੇ ਹੋਵੇ ਬੰਦਾ ਬੜਾ ਨੀਚ ਘਟੀਆ ਔਕਾਤ ਦਾ ਮਾਲਕ ਹੋਵੇ ਪਰ ਪੈਸਾ ਪਹਾੜ ਜਿੰਨਾ ਕੋਲ ਅਗਰ ਆ ਜਾਏ ਨਾ ਹਾਂਜੀ
ਆਪ ਦੇਖ ਨਿਗਾਹ ਜਿਸ ਦੋਏ,
ਉਸ ਦੇ ਪੈਸੇ ਨੂੰ ਵੇਖ ਕੇ ਗਰੀਬ ਵੀ ਝੁਕਦੇ ਤੇ ਅਮੀਰ ਵੀ ਝੁਕਦੇ, ਯਾਰ ਬੰਦਾ ਬੜਾ ਪੈਸੇ ਵੱਲ ਹੈ। ਉਸ ਨੀਚ ਬੰਦੇ ਨੂੰ ਵੇਖ ਕੇ ਉੱਤਮ ਜਾਤੀ ਵਾਲੇ ਵੀ ਝੁਕਦੇ ਤੇ ਨੀਵੀਂ ਜਾਤ ਵਾਲੇ ਵੀ ਉਸ ਅੱਗੇ ਮਸਤਕ ਝੁਕਾਉਂਦੇ ਨੇ।
ਆਸ ਹੋਏ ਤਾਂ ਮੁਗਧ ਸਿਆਣਾ,
ਪੱਲੇ ਪੈਸਾ ਹੋਵੇ ਨਾ ਤੇ ਮੂਰਖ ਤੋਂ ਮੂਰਖ ਵੀ ਹੋਵੇ ਤੇ ਲੋਕ ਕਹਿੰਦੇ ਵੀ ਬੜਾ ਸਿਆਣਾ। ਧਿਆਨ ਚ ਰੱਖ ਲਿਓ, ਇਸ ਕਰਕੇ ਅੱਜ ਪੈਸੇ ਦੀ ਬਦੌਲਤ ਸੰਸਾਰ ਦੀ ਇਹ ਦਸ਼ਾ ਨਜ਼ਰ ਆ ਰਹੀ ਹੈ ਜੀ।
ਭਗਤ ਬੇਹੁਨਾ ਜਗ ਬੌਰਾਨਾ,
ਪਰ ਸਿਧਾਂਤਕ ਗੱਲ ਹੈ, ਅਗਰ ਭਗਤੀ ਨਹੀਂ, ਸਿਮਰਨ ਨਹੀਂ ਤੇ ਸੰਸਾਰ ਬੌਰਾ ਸ਼ੁਦਾਈ ਝੱਲਾ ਪਾਗਲ ਹੋਇਆ ਫਿਰਦਾ। ਚਾਹੀਦਾ ਸੀ ਜ਼ਿੰਦਗੀ ਵਿੱਚ ਭਗਤੀ ਦਾ ਖਜ਼ਾਨਾ ਇਕੱਠਾ ਕਰਨਾ, ਸਿਮਰਨ ਕਰਨਾ, ਉਹ ਕੀਤਾ ਨਹੀਂ। ਅਕੇਲਾ ਧਨ ਵੱਲ ਦੌੜ ਲਗਾ ਲਈ ਤੇ ਧਨਵਾਨਾਂ ਨੂੰ ਵੇਖ ਕੇ ਸਾਂਝ ਬਣਾਉਣ ਲੱਗ ਪਏ। ਹਜ਼ੂਰ ਕਹਿੰਦੇ ਨੇ ਇਹ ਦੁਨੀਆ ਐਸੀ ਭਗਤੀ ਤੋਂ ਸੱਖਣੀ, ਬੌਰਾਨਾ ਕਹੀਏ ਪਾਗਲ ਝੱਲਿਆ ਵਾਂਗੂ ਹੋ ਗਈ ਹੈ ਜੀ।
ਸਭ ਮੈਂ ਵਰਤਾ ਏਕੋ ਸੋਏ,
ਹਜ਼ੂਰ ਕਹਿੰਦੇ ਨੇ ਇਸ ਸੰਸਾਰ ਵਿੱਚ ਸਾਰਿਆਂ ਵਿੱਚ ਇੱਕ ਵਰਤ ਰਿਹਾ। ਧਿਆਨ ਚ ਰੱਖਿਓ, ਅਮੀਰਾਂ ਵਿੱਚ ਵੀ ਹੋ, ਗਰੀਬਾਂ ਵਿੱਚ ਵੀ ਹੋ, ਉੱਚੀ ਜਾਤ ਵਾਲਿਆਂ ਚ ਵੀ ਹੋ, ਨੀਵੀਂ ਜਾਤ ਵਾਲਿਆਂ ਚ ਵੀ ਹੋ, ਪਸ਼ੂਆਂ ਚ ਵੀ ਹੋ, ਸਾਰਿਆਂ ਵਿੱਚ ਸ਼ਕਤੀ ਜੋਤ ਇੱਕ ਕਰਤੇ ਦੀ ਹੀ ਵਰਤ ਰਹੀ ਹੈ ਜੀ।
ਜਿਸ ਨੂੰ ਕਿਰਪਾ ਕਰੇ ਇਸ ਪ੍ਰਗਟ ਹੋਏ,
ਇਹ ਗੱਲ ਧਿਆਨ ਚ ਰੱਖਿਓ ਜਰਾ, ਰਹਿੰਦਾ ਸਾਰਿਆਂ ਵਿੱਚ ਹੈ ਪਰ ਜਿਸ ਤੇ ਕਿਰਪਾ ਕਰਦਾ ਪ੍ਰਗਟ ਵਾਹਿਗੁਰੂ ਉਹਨਾਂ ਵਿੱਚੋਂ ਹੁੰਦਾ। ਘੱਟ ਘੱਟ ਗੁਪਤ ਉਪਾਏ ਦੇਖੇ ਪ੍ਰਗਟ ਗੁਰਮੁਖ ਸੰਤ ਜਣਾ, ਭਾਵੇਂ ਧਰਤੀ ਵਿੱਚ ਪਾਣੀ ਸਭ ਥਾਵਾਂ ਤੇ ਹੈ ਪਰ ਜਿੱਥੇ ਕਿਸੇ ਮਿਹਨਤ ਕੀਤੀ ਖੂਹ ਲੱਗ ਗਿਆ, ਨਲਕਾ ਲੱਗ ਗਿਆ, ਪਾਣੀ ਉਥੋਂ ਹੀ ਪ੍ਰਗਟ ਹੋ ਕੇ ਪੀਤਾ ਜਾ ਸਕੇਗਾ। ਜਿਨ੍ਹਾਂ ਨੇ ਇਹ ਕਹਿ ਲਿਆ ਨਾ ਵੀ ਰੱਬ ਸਭ ਥਾਵਾਂ ਤੇ, ਰੱਬ ਮੇਰੇ ਵਿੱਚ ਵੀ, ਉਹਨੇ ਕਹਿਣ ਨਾਲ ਗੱਲ ਨਹੀਂ ਬਣਦੀ, ਮਾਲਕ ਕਿਰਪਾ ਕਰਦਾ। ਸਿਮਰਨ ਹੋਵੇ, ਸੁਰਤ ਭੀਤਰ ਚਲੀ ਜਾਏ ਤੇ ਸੁਰਤ ਬਾਹਰ ਸਾਰੇ ਸੰਸਾਰਿਕ ਪਸਾਰੇ ਚੋਂ ਦੇਖਣ ਦਾ ਅਨੁਭਵ ਬਣਾ ਲੈ ਤੇ ਸਮਝ ਲੈਣਾ ਫਿਰ ਵਾਹਿਗੁਰੂ ਪ੍ਰਗਟ ਹੋ ਜਾਂਦਾ। ਮਾਲਕ ਅੱਗੇ ਅਰਦਾਸ ਹੈ, ਵਾਹਿਗੁਰੂ ਰਸਲਾ ਤੋਂ ਕਹਿੰਦੇ ਆ, ਸੁਣਦੇ ਵੀ ਹਾਂ, ਆਪ ਕਿਰਪਾ ਕਰ ਦਿਓ ਕਿ ਵਾਹਿਗੁਰੂ ਪ੍ਰਗਟ ਹੋ ਜਾਏ, ਪ੍ਰਤੱਖ ਹੋ ਜਾਏ, ਅਪਰੋਕਸ਼ ਹੋ ਜਾਏ ਤੇ ਉਸ ਦੇ ਦਰਸ਼ਨ ਦੀਦਾਰ ਕਰੀਏ। ਹਰ ਘਾਟ ਵਿੱਚੋਂ, ਹਰ ਕੁਦਰਤ ਵਿੱਚੋਂ ਇਹ ਮਾਲਕ ਆਪ ਕਿਰਪਾ ਕਰ ਦੇਣ ਜੀ। ਸਾਹਿਬ ਦੀ ਅਸੀਸ ਨਾਲ ਗੁਰ ਸ਼ਬਦ ਦੀ ਸਾਂਝ ਪ੍ਰਾਪਤ ਹੋਈ। ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਕੋਟਾਨ ਕੋਟ ਧੰਨਵਾਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਦਰ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਸਮੂਹ ਪ੍ਰਬੰਧ, ਤਿੰਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਆਈਆਂ ਸੰਗਤਾਂ ਨੂੰ ਹਾਰਦਿਕ ਤੌਰ ਤੇ ਜੀ ਆਇਆਂ ਕਹਿੰਦੇ ਆ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਆ। ਆਓ ਗੁਰੂ ਸਾਹਿਬ ਜੀ ਦੇ ਪਾਵਨ ਦੋ ਬੋਲ ਸ਼ਰਵਨ ਕਰਕੇ ਫਿਰ ਫਤਿਹ ਨਾਲ ਸਾਂਝ ਪਾਈਏ ਜੀ।
ਸਭ ਮਹਿ ਵਰਤਾ ਏਕੋ ਸੋਏ, ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।